हुकुम सर अब पतियार क्या कीजै। बचनी तोर मोर मन मन जन को पूर्ण दीजै। हम बल बल जाओ रमैया कारण कारण कवने बोल। बहुत जन्म बिखरे थे माधो ये जन्म तुम्हारे ले थे। कैर उदास आस लग जीव सिर्फ दर्शन देखे। फिरदे फिरदे नू बहुत जुग जीत गए। कृपा करके मेल लियो फिरदे फिरदे नू बहुत जुग जीत गए। कृपा करके मेल लियो
साध संगत ਸਾਰੇ ਪ੍ਰੇਮੀ ਵਿਹਾਰਾਂ ਨੂੰ ਛੱਡਦੇ ਹੋਏ ਸ਼ਹਿਨ ਸ਼ਾਹ ਦੀ ਹਜ਼ੂਰੀ ਚ ਪਹੁੰਚਿਆ ਗੁਰਮੁਖ ਜਿੱਥੋਂ ਜੀਵਨ ਦੀ ਜਾਚ ਮਿਲਦੀ ਹੈ ਯਾਨੀ ਇਸ ਜੀਵਨ ਨੂੰ ਮਨੁੱਖਾ ਦੇ ਸੰਬੰਧ ਕਰਕੇ ਇਹ ਪਤਾ ਲੱਗਦਾ ਵੀ ਮੈਂ ਕਾਹਦੇ ਵਾਸਤੇ ਆਇਆ ਦੁਨੀਆਂ ਦੇ ਉੱਤੇ। ਕਿਤੇ ਚਲੇ ਜਾਓ ਨਾ ਤਾਂ ਉਹ ਜੂਨੀਆਂ ਦੇ ਵਿੱਚ ਇਸ ਨੂੰ ਪਤਾ ਕਾਹਦੇ ਵਾਸਤੇ ਆਇਆ, ਹਾਏ ਉੱਥੇ ਵੀ ਜੀਵ ਹੈ। ਮਨੁੱਖਾ ਦੇ ਦੀ ਇਤਨੀ ਮਹੱਤਤਾ ਰੱਖੀ ਹੈ ਗੁਰਬਾਣੀ ਨੇ, ਗੁਰੂ ਨੇ, ਆਨ ਮੱਤਾਂ ਵਾਲਿਆਂ ਨੇ, ਵੀ ਜਿਹੜੀ ਮਨੁੱਖਾ ਦੇ ਹੈ ਨਾ, ਸਮਝ ਲੋ ਜਿਸ ਨੂੰ ਮਨੁੱਖਾ ਦੇ ਪ੍ਰਾਪਤ ਹੋ ਗਈ ਉਸ ਦੇ ਇਤਨੇ ਉੱਚੇ ਕਰਮ ਨੇ, ਜੋ ਨਿਰਗੁਣ ਵਾਹਿਗੁਰੂ ਆ ਉਸਨੇ ਇਸ ਨੂੰ ਆਪਣਾ ਆਪਾ ਦੇ ਦਿੱਤਾ। ਹੁਣ ਆਪੇ ਨੂੰ ਸਾਹਮਣਾ ਹੈ ਆਪਣੀ ਅਕਲ ਦੇ ਮੁਤਾਬਕ ਆ ਗੱਲ। ਉਹਨੇ ਤਾਂ ਪੂਰੀ ਕਿਰਪਾ ਕਰ ਦਿੱਤੀ ਮਨੁੱਖਾ ਦੇ ਮਿਲ ਗਈ। ਜਿਤਨੇ ਰਿਸ਼ੀ ਮੁਨੀ ਅਵਤਾਰ ਹੋਏ ਨੇ ਉਹ ਸਰੀਰ ਧਾਰ ਕੇ ਹੀ ਹੋਏ ਨੇ ਸਾਰੇ, ਬਗੈਰ ਸਰੀਰ ਧਾਰੇ ਤੋਂ ਪਰਮੇਸ਼ਰ ਨੂੰ ਅੱਜ ਤਾਂ ਕੋਈ ਮਿਲਿਆ ਨਹੀਂ ਹੈ, ਨਾ ਮਿਲ ਸਕਦਾ। ਜੋ ਕੁਛ ਵਸਤੂ ਪ੍ਰਾਪਤ ਹੋਣੀ ਹੈ ਸਰੀਰ ਦੇ ਸੰਬੰਧ ਕਰਕੇ ਹੋਣੀ ਹੈ ਬਸ। ਆਮ ਜਿਹੜੀਆਂ ਜੂਨਾਂ ਨੇ ਉਹ ਤਾਂ ਸਿਰਫ ਕੀਤੇ ਕਰਮਾਂ ਦਾ ਉਹ ਫਲ ਭੁਗਤਦੀਆਂ ਨੇ। ਇਹ ਜਿਹੜਾ ਇਨਸਾਨ ਆ ਨਾ, ਇਸ ਨੂੰ ਪੂਰਾ ਗਿਆਨ ਹੈ, ਇਹਨੂੰ ਪਦਾਰਥਾਂ ਦਾ ਵੀ ਗਿਆਨ ਹੈ, ਇਹਨੂੰ ਪਰਮਾਰਥ ਦਾ ਵੀ ਗਿਆਨ ਹੈ। ਹੁਣ ਗਿਆਨ ਇਹਨੂੰ ਜ਼ਰੂਰ ਹੈ, ਪਰ ਦੋ ਗੱਲਾਂ ਆਉਂਦੀਆਂ ਨੇ ਸਾਹਮਣੇ। ਇੱਕ ਤਾਂ ਆਉਂਦੇ ਨੇ ਪਦਾਰਥ, ਇੱਕ ਆਉਂਦਾ ਪਰਮੇਸ਼ਰ। ਜੇ ਤਾਂ ਇਹ ਆਪਣੀ ਬੁੱਧ ਨੂੰ ਪਦਾਰਥਾਂ ਦੇ ਨਾਲ ਜੋੜ ਦੇਗਾ ਤਾਂ ਫਿਰ ਇਹ ਪਦਾਰਥਾਂ ਦੇ ਸਮੇਤ ਸੋਹਾ ਦੇ ਵਿੱਚ ਮਿਲ ਜਾਵੇਗਾ। ਜੇ ਸਰੀਰ ਦੇ ਸੰਬੰਧ ਕਰਕੇ ਆਤਮਾ ਦੇ ਵਿੱਚ ਭੇਦ ਹੋ ਜਾਏਗਾ ਤਾਂ ਫਿਰ ਮੁੜ ਕੇ ਇਸ ਦੁਨੀਆਂ ਦਾ ਮੂੰਹ ਨਹੀਂ ਦੇਖੇਗਾ, ਹੋਰ ਕਿਸੇ ਜਗ੍ਹਾ ਰਹੇਗਾ। ਦਾਦੇ ਨੇ ਜਿਹੜੀ ਜਗ੍ਹਾ ਦੇ ਵਿੱਚ ਤਬਦੀਲੀ ਨਹੀਂ ਹੈ ਉੱਥੇ ਕਿਸੇ ਕਿਸਮ ਦਾ ਗਮ ਨਹੀਂ ਹੈ, ਉੱਥੇ ਕਿਸੇ ਕਿਸਮ ਦਾ ਫਿਕਰ ਨਹੀਂ ਹੈ, ਉੱਥੇ ਕਿਸੇ ਕਿਸਮ ਦੀ ਆਲਸ ਜਾਂ ਇੱਛਾ ਨਹੀਂ ਹੈ। ਉੱਥੇ ਕਰੋ ਉਹ ਵਸਤਾ ਪ੍ਰਾਪਤ ਕਰ ਹੋਈ ਜਾ, ਇਹਨੂੰ ਸਰੀਰ ਮਿਲਿਆ ਜੀਵ ਆਤਮਾ ਨੂੰ। ਕਿਹੜਾ ਸਰੀਰ ਮਿਲਿਆ? ਮਨੁੱਖ ਦਾ ਸਰੀਰ ਤਾਂ ਇਹਨੂੰ ਹੋਰ ਵੀ ਮਿਲਣਗੇ ਬਹੁਤ, ਤਾਂ ਹੀ ਤਾਂ ਦੱਸਿਆ ਕਿਸੇ ਬਰਾਗੀ ਪੁਰਸ਼ ਨੇ ਫਿਰਤ ਫਿਰਤ ਬਹੁਤ ਇਹ ਯੁੱਗ ਹਾਰਿਓ ਲਗਾ, ਬਹੁਤ ਯੁੱਗ ਹੋ ਗਏ ਫਿਰਦੇ ਨੂੰ। ਮਾਨੁਸ ਦੇ ਲਹੀ ਮਨੁੱਖਾ ਦੇ ਮਿਲ ਗਈ ਆ ਜੀਵ ਤੈਨੂੰ, ਨਾਨਕ ਕਾਹਿਤ ਮਿਲਣ ਕੀ ਵਰੀ ਆ। ਗੁਰੂ ਸਾਹਿਬ ਜੀ ਨੇ ਅਵਦੇਸ਼ ਜੀਵ ਨੂੰ ਯਾਦ ਹੋਵੇਗਾ ਜਦੇ ਸਰੀਰ ਧਾਰਨ ਕਰ ਲਵੇਗਾ ਮਨੁੱਖਾ ਦੇ, ਨਾਨਕ ਕਾਹਿਤ ਮਿਲਣ ਕੀ ਵਰੀ ਆ ਜੀਵ, ਤੈਨੂੰ ਪਰਮੇਸ਼ਰ ਨੂੰ ਮਿਲਣ ਵਾਸਤੇ ਬਾਰੀ ਕੀ ਮਨੁੱਖਾ ਦੇ। ਸਿਮਰਤ ਕਹਾ ਨਹੀਂ, ਹੁਣ ਕੀ ਨੀ ਤੂੰ ਪਰਮੇਸ਼ਰ ਨੂੰ ਯਾਦ ਕਰਦਾ, ਇੰਨੇ ਤਾਲੇ ਕਰਦਾ ਰਿਹਾ, ਇਤਨੇ ਤਾਲੇ ਕਰਦਾ ਰਿਹਾ, ਤੂੰ ਮਾਤਾ ਦੇ ਉਦਰ ਦੇ ਵਿੱਚ ਬਹੁਤ ਤਾਲੇ ਕਰਦਾ ਰਿਹਾ ਜੀਵ, ਆਏ ਪਰਮੇਸ਼ਰ ਮੈਨੂੰ ਇੱਥੋਂ ਕੁੰਭੀ ਨਾਲ ਕਚੋ ਕੱਢ ਦੇ। ਮੈਂ ਤਾਂ ਅੱਠੇ ਪੈਰ ਤੇਰੇ ਨਾਲ ਦੇ ਬੁਲਾ ਕੇ ਰੱਖਾਂਗਾ। ਇਉਂ ਤਰਲੇ ਕਰਦਾ ਸੀ ਜਦ ਆਦਮੀ ਵਿਫਦਾ ਦੇ ਵਿੱਚ ਫੜਿਆ ਹੁੰਦਾ ਨਾ ਜਾਂ ਪਿਆ ਹੁੰਦਾ, ਤਾਂ ਫਿਰ ਇਸ ਨੂੰ ਰੱਬ ਯਾਦ ਆਉਂਦਾ ਹੁੰਦਾ। ਜਦ ਇਹ ਹੋ ਜਾਏਗਾ ਪਦਾਰਥਵਾਦੀ ਤਾਂ ਫਿਰ ਰੱਬ ਭੁੱਲ ਜਾਏਗਾ। ਸੁਭਾਅ ਹੁੰਦਾ ਨਾ ਵਸਤੂ ਦਾ, ਪਦਾਰਥਾਂ ਦਾ ਸੁਭਾਅ ਹੈ ਰੱਬ ਨੂੰ ਭੁਲਾ ਦੇਣਗੇ। ਉਹ ਮਨੁੱਖਾਂ ਦੀ ਮਿਲੀ ਆ ਗੁਰਮੁਖੋ। ਗੁਰੂ ਸਾਹਿਬ ਨੇ ਦੋ ਹੀ ਪੱਖ ਰੱਖ ਦਿੱਤੇ। ਪਿਛਲਿਆਂ ਯੁੱਗਾਂ ਦੇ ਵਿੱਚ ਇੱਕ ਪੱਖ ਰੱਖਦੇ ਸਨ ਮੂਹਰੇ, ਉਹਨੇ ਗੁਰੂ ਸਾਹਿਬ ਨੇ ਦੋ ਹੀ ਰੱਖੇ ਨੇ। ਵੀ ਤੂੰ ਉਦਾਸ ਨਾ ਹੋ, ਕੋਈ ਪਦਾਰਥ ਨੀ ਭੋਗਣ ਦਿੰਦੇ, ਰੋਈਆਂ ਨੂੰ ਤੋਰ ਦਿੰਦੇ ਹਾਂ। ਕਦੇ ਨਹੀਂ ਅਸੀਂ ਨੀ ਰੋਈਆਂ ਨੂੰ ਤੋਰਦੇ, ਗ੍ਰਸਤੇ ਵਿੱਚ ਰੱਖਾਂਗੇ ਤੇ ਨਾਲੇ ਪ੍ਰਵਾਸ ਨਾਲੇ ਵਿਹਾਰ ਦੋ ਪਹੀਏ ਗੱਡੇ ਦੇ ਰੱਖਾਂਗੇ। ਜੇ ਇੱਕ ਪਹੀਆ ਗੱਡੇ ਦਾ ਹੋਵੇ ਇੱਕ ਨਾ ਹੋਵੇ ਤਾਂ ਫਿਰ ਉਹ ਚੱਲ ਨਹੀਂ ਸਕਦਾ, ਜਾਣੀ ਰੂਰਾਪਣ ਰਹਿੰਦਾ ਗੁਰਮੁਖ। ਹੁਣ ਜਿੰਨੇ ਪਿੱਛੇ ਰਿਸ਼ੀ ਮੁਨੀ ਹੋਏ ਨੇ ਉਹਨਾਂ ਨੇ ਗ੍ਰਸਤ ਨੂੰ ਨੀ ਅਪਣਾਇਆ ਹੈ, ਇੱਕੋ ਹੀ ਪੱਕ ਰੱਖਿਆ ਬਸ ਇੱਕੋ ਹੀ ਪਹੀਆ, ਤਾਂ ਹੀ ਨੀ ਨਾ ਕਾਰਜ ਰਾਸ ਹੋਇਆ ਹੈ। ਜੇ ਉਹ ਦੋ ਹੀ ਪਹੀਏ ਰੱਖਦੇ ਤਾਂ ਉਹ ਕਾਰਜ ਰਾਸ ਹੋ ਜਾਂਦਾ। ਗੁਰੂ ਸਾਹਿਬ ਜੀ ਨੇ ਸਿੱਖਾਂ ਨੂੰ ਗ੍ਰਸਤ ਦੇ ਵਿੱਚ ਰੱਖਿਆ, ਉਹ ਤਾਂ ਦੋ ਹੀ ਇੱਕ ਥਾਂ ਰੱਖੇ ਨੇ ਗੁਰੂ ਨਾਨਕ ਦੇਵ ਮਹਾਰਾਜ ਜੀ। ਮਹਾਰਾਜ ਨੇ ਕਿਹਾ ਵੀ ਤਿਆਗ ਤੇ ਗ੍ਰਸਤ ਪ੍ਰਵਾਨ ਹੈ, ਪ੍ਰਵਾਨ ਤਾਂ ਜੋ ਗ੍ਰਿਸ਼ਟੀ ਦੇ ਫਰਜ ਨੇ ਗ੍ਰਿਸ਼ਟੀ ਉਹ ਕਰੇਗਾ, ਜੋ ਤਿਆਗੀ ਦੇ ਫਰਜ ਨੇ ਤਿਆਗੀ ਕਰੇਗਾ, ਤਦ ਉਹ ਪਰਮੇਸ਼ਰ ਦੇ ਘਰ ਪ੍ਰਵਾਨ ਹੋ ਜਾਏਗਾ। ਨਹੀਂ ਦੋ ਹੀ ਨਹੀਂ ਹੋਣਗੇ ਬਸ। ਮੈਂ ਸਹਿਜ ਜੇ ਕੋਈ ਕਹੇ ਵੀ ਮੈਂ ਗ੍ਰਿਸ਼ਟੀ ਹਾਂ, ਨਹੀਂ ਪ੍ਰਵਾਨ ਹੋਵੇਗਾ ਬਸ ਗੁਰੂ ਘਰ ਦੇ ਵਿੱਚ। ਜੇ ਕੋਈ ਹੋਂ ਦੇ ਵਿੱਚ ਆ ਕੇ ਕਹੇ ਮੈਂ ਤਪੱਸੀ ਹਾਂ, ਨਹੀਂ ਪ੍ਰਵਾਨ ਹੋਵੇਗਾ ਗੁਰੂ ਦੇ ਘਰ। ਗੁਰੂ ਸਾਹਿਬ ਜੀ ਨੇ ਤਾਂ ਪਹਿਲਾਂ ਹੀ ਭਾਈ ਗੁਰਦਾਸ ਨੇ ਲਿਖ ਦਿੱਤਾ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਬਾਰੇ, ਗਰੀਬੀ ਗਦਾ ਹਮਾਰੀ ਗਦਾ ਸ਼ਸਤਰ ਨੂੰ ਕਹਿੰਦੇ ਨੇ। ਯਾਨੀ ਜਿਹੜੇ ਤਿੰਨ ਯੁੱਗ ਨੇ ਨਾ ਪਿੱਛੇ ਉਹਨਾਂ ਦੇ ਵਿੱਚ ਗਦਾ ਚੱਲਦੀ ਆਈ ਆ। ਕਰਮੀ ਧਰਮ ਮਹਾਰਾਜ ਜੀ ਨੇ ਤਲਵਾਰ ਬਦਲ ਦਿੱਤਾ ਸ਼ਸਤਰ ਨੂੰ। ਦੇਖ ਲੋ ਤੁਸੀਂ ਹਨੂਮਾਨ ਦੇ ਕੋਲੋਂ ਫੜੀ ਹੁੰਦੀ ਆ, ਥੱਲਾ ਉਹਦਾ ਹੁੰਦਾ ਇੰਨਾ ਗੋਲ ਵਟਿਆਂ ਵਾਲਾ, ਬਾਕੀ ਉਹ ਗਾਹ ਬਾਹਾਂ ਜਾ ਹੁੰਦਾ। ਦਾਦੇ ਨੇ ਭੀਮ ਸੈਨ ਦੀ ਜਾਂ ਲੜਾਈ ਹੋਈ ਆ ਦੁਰਯੋਧਨ ਦੇ ਨਾਲ, ਜਰਾ ਸੰਧ ਦੇ ਨਾਲ ਦੱਸਦੇ ਨੇ ਵੀ 12 ਕੋ ਆਵਾਜ਼ ਸੁਣਦੀ ਜਦੋਂ ਮਾਰਦਾ ਸੀ ਦੂਏ ਦੇ ਦੂਆ ਗਦਾ, ਇਤਨੀ ਆਵਾਜ਼ ਸੀ ਉਸਦੀ। ਅੱਜ ਕੱਲ ਤੋਪ ਸੁਣੂਗੀ ਉੱਥੇ, ਜਾਣੀ ਬਾਹੂ ਵੱਲ ਜਿਸਮਾਨੀ ਵੱਲ ਸਰੀਰ ਇਹ ਜੇ ਤਕੜੇ ਹੁੰਦੇ ਸਨ ਜਦ। ਹੁਣ ਕੀ ਆਪਾਂ ਚੱਕ ਲਵਾਂਗੇ ਭਾਰ? ਨਹੀਂ, ਪਰਮੇਸ਼ਰ ਦਾ ਅਸੂਲ ਹੈ, ਜਿਹੋ ਜਿਹਾ ਯੁੱਗ ਹੋਵੇਗਾ ਉਹੀ ਜਿਹੀ ਕਾਰਨ ਬਣ ਜਾਂਦੇ ਨੇ, ਉਹੀ ਜਿਹੀ ਅਕਲ ਦਿੰਦਾ ਪਰਮੇਸ਼ਰ। ਫਿਰ ਉਹਨੂੰ ਸਰਵੱਗ ਕੌਣ ਕਹੇ? ਆਪਾਂ ਨਾਲ ਭੁੱਖੇ ਮਰ ਜਾਂਦੇ ਜੇ ਆਪਣੇ ਕੋਲ ਕਲਾ ਨਾ ਪੈਦਾ ਹੁੰਦੀ। ਇਹ ਅੱਗੇ ਆਦਮੀ ਤਾਂ ਅੱਗੇ ਵੀ ਸੀ, ਅੱਗੇ ਕਲਾ ਹੈ ਨਹੀਂ ਸੀ, ਅੱਗੇ ਸਰੀਰ ਦੇ ਬਲ ਕਰਕੇ ਕੰਮ ਕਰਦੇ ਸੀ ਸਾਰੇ। ਹੁਣ ਤਾਂ ਅਗਲਾ ਕੋਲਮ ਨੀ ਖੜਦਾ, ਇੱਧਰ ਨੂੰ ਉਤਰੀ ਜਾਂਦਾ, ਐ ਨੂੰ ਉਤਰੀ ਜਾਂਦਾ, ਆਪੇ ਬੜਬੜ ਸਿੱਟੀ ਜਾਂਦਾ, ਬੋਰੀਆਂ ਚ ਨੌਕਰ ਪਾਈ ਜਾਂਦੇ, ਕੁਰਸੀ ਲਾ ਕੇ ਬੈਠਾ ਰਹਿੰਦਾ, ਤਿੰਨ ਵੇਲ ਸ਼ਰਾਬ ਪੀਂਦਾ ਦਿਹਾੜੀ ਚ, ਹੋਈ ਭਲਾ ਤੇਰਾ? ਤੋ ਰੱਬ ਨੇ ਤਾਂ ਤੈਨੂੰ ਸੁਖੈਨ ਕਰ ਦਿੱਤਾ, ਰੱਬ ਨੇ ਤਾਂ ਤੈਨੂੰ ਸਹੂਲਤ ਦੇ ਦਿੱਤੀ, ਪਰ ਸਹੂਲਤ ਤੇ ਤਾਂ ਕੰਮੇ ਨਾ ਲਿਆ। ਰੱਬ ਤਾਂ ਬਹੁਤ ਫਾਇਦਾ ਕਰਦਾ ਆਪਣਾ, ਪਰ ਆਪਾਂ ਰੱਬ ਦਾ ਫਾਇਦਾ ਨੀ ਜਾਣਦੇ ਨੀ ਆ, ਸਾਥ ਹੋਰ ਪਾਸੇ ਨੂੰ ਬਹਿ ਜਾਂਦੇ ਆ ਮੈਨੂੰ ਵੀ ਬਸ। ਹੁਣ ਜੇ ਦੇਖਿਆ ਜਾਵੇ ਜਿਹਨੇ ਆ ਵਿਚਾਰੇ ਗਰੀਬ ਨੇ ਮਿਸਤਰੀ ਸਿੰਘ ਦੇਖੋ ਇਹਨਾਂ ਦੇ ਕਿਵੇਂ ਖਾਦ ਚੱਲਦੇ ਨੇ, ਚੱਲਣੇ ਵੀ ਚਾਹੀਦੇ, ਹਰ ਇੱਕ ਦਾ ਇਹ ਕੰਮ ਹੋਣਾ ਚਾਹੀਦਾ। ਪਰ ਇਹਦਾ ਇੰਨੀ ਕੋਈ ਸ਼ਰਾਬ ਹੀ ਨਹੀਂ ਪੀਂਦਾ ਹੁਣ, ਬਸ ਸ਼ਰਾਬ ਇਹਨਾਂ ਨੇ ਮਹਿੰਗੀ ਕਰਤੀ, ਕਰ ਕਾਹਦੇ ਦਿੱਤੀ, ਉਹ ਹੱਥ ਨੂੰ ਸਹੀ ਆ ਜਾਂਦੀ ਹੈ ਨੋਟਾਂ ਦੀ, ਤਾਂ ਹੀ ਕਰੀ ਹੈ, ਤਾਂ ਹੀ ਸਹੀ ਆਉਣ ਤੇ ਅਗਲਾ ਕਰਦਾ ਨਿਗਾਹ, ਜਿਹੜੀ ਨਿਗਾਹ ਉਹ ਭੰਬੰਬਰ ਜਾਂਦੀ ਹੈ ਬਸ। ਫਿਰ ਕਹਿੰਦਾ ਮੇਰੇ ਮੁਕਾਬਲੇ ਚ ਕਹਾਉਣਾ ਫਲਾਨਾ ਦੋ ਟੁੱਟੀਆਂ ਜਾਂ ਮਸ਼ੀਨਾਂ ਲਾਈ ਬੈਠਾ, ਕੀ ਆ ਉਹਦੇ ਕੋਲ, ਆਹ ਦੇਣਾ ਉਹਨੇ, ਬਾਹ ਦੇਣਾ ਤਾਂ ਮੇਰਾ ਵੀ ਕਰਜਾਈ ਹੈ। ਉਹ ਕਰਕੇ ਵੀਰੇ ਮਸਤ ਜਾਂਦਾ, ਬਾਬੇ ਸ਼ਰਾਬ ਸ਼ੁਰੂ ਕਰ ਲੈਂਦਾ, ਜਿਸ ਵਾਸਤੇ ਮਨੁੱਖਾ ਦੇ ਮਿਲਦੀ ਪਤਾ ਹੀ ਨਹੀਂ ਉਹ ਕਿਵੇਂ ਮਿਲੀ। ਗੁਰਮੁਖਾ ਜਿਹੜਾ ਤੂੰ ਕਰਦਾ ਇਹ ਜੇ ਕੰਮ ਬਹੁਤ ਦੁਨੀਆਂ ਕਰ ਗਈ ਇੱਥੇ, ਤੂੰ ਕਿਹਦਾ ਵਿਚਾਰਾ ਹੈ, ਬਹੁਤ ਦੁਨੀਆਂ ਹੋ ਕੇ ਗਈ ਹੈ ਇੱਥੇ ਗੁਰਮੁਖੋ, ਸੋ ਮਨੁੱਖਾ ਦੇ ਨਹੀਂ ਫੇਰ ਮਿਲੇਗਾ ਕਦੇ, ਮਨੁੱਖਾ ਦੇ ਆਸਰੇ ਇਸ ਨੂੰ ਪਰਮੇਸ਼ਰ ਨੂੰ ਪਛਾਣ, ਹੋਰ ਕੋਈ ਜੂਨੀ ਪਰਮੇਸ਼ਰ ਨੂੰ ਪਛਾਣ ਨਹੀਂ ਸਕਦੀ, ਉਹ ਪਰਮੇਸ਼ਰ ਹੈ ਹੀ ਨਹੀਂ ਉਹਨਾਂ ਦੇ ਵਿੱਚ। ਜਿਹੜਾ ਪਰਮੇਸ਼ਰ ਨੂੰ ਪਛਾਣ ਦੀ ਵਿਸ਼ੇਸ਼ਤਾ ਹੀ ਹੈ ਨਾ, ਉਹ ਮਨੁੱਖਾ ਦੇ ਵਿੱਚ ਹੈ ਬਸ। ਇੱਕ ਤਾਂ ਹੁੰਦਾ ਸਮਾਨ ਆਤਮਾ, ਇੱਕ ਵਿਸ਼ੇਸ਼ ਆਤਮਾ ਹੁੰਦਾ, ਜਿਹੜਾ ਵਿਸ਼ੇਸ਼ ਆਤਮਾ ਹੈ ਨਾ ਉਹ ਰੱਬ ਨੂੰ ਪਛਾਣੇਗਾ, ਜਿਹੜਾ ਸਮਾਨ ਹੈ ਉਹ ਤਾਂ ਸੁਤੇ ਹੈ, ਉਹ ਰੱਬ ਨੂੰ ਨਹੀਂ ਪਛਾਣ ਸਕਦਾ। ਦੱਸਿਆ ਨਾ ਬੀਜ ਮਾਤਰ ਸਰਵ ਕੋ ਗਿਆਨ, ਬੀਜ ਮਾਤਰ ਕੀ ਆਪਣੇ ਸੰਬੰਧੀ ਨੂੰ ਪਛਾਣ ਲੈਣਾ, ਬਸ ਇੰਨਾ ਹੀ ਆ, ਗਾਹਾਂ ਨਹੀਂ ਰੱਬ ਨੂੰ ਨਹੀਂ ਪਛਾਣ ਸਕਦਾ। ਆਪਾਂ ਸੰਬੰਧੀ ਨੂੰ ਵੀ ਪਛਾਣਦੇ ਹਾਂ ਤੇ ਰੱਬ ਨੂੰ ਵੀ ਪਛਾਣ ਸਕਦੇ ਹਾਂ। ਜਿਹੜੇ ਜਾਨਵਰ ਨੇ ਗਾਈਆਂ ਮੱਝਾਂ ਆਪਾਂ ਰੱਖਦੇ ਹਾਂ ਜ਼ਿਮੀਂਦਾਰ ਲੋਕ, ਜਦ ਮੱਝ ਜਾਂ ਗਊ ਸੂਦੀ ਹੈ ਤਾਂ ਉਹ ਸੂਈ ਹੋਈ ਦੇ ਅੱਗੇ ਕਿਸੇ ਹੋਰ ਮਹਿੰਗਾ ਕੱਟਾ ਲਿਆ ਕੇ ਛੱਡੋ ਕਦੇ ਨੀ ਪੈਣ ਦਿੰਦੀ ਹੈ, ਤਾਂ ਉਹ ਵੀ ਕੱਚਾ ਹੀ, ਫਰਕ ਤਾਂ ਨੀ ਹੈ, ਉਹ ਬੀਜ ਮਾਤਰ ਗਿਆ, ਉਹਨਾਂ ਨੂੰ ਪਤਾ ਵੀ ਮੇਰਾ ਨੀ ਹੈ ਕਿ ਨਹੀਂ, ਉਹਨੂੰ ਇਉਂ ਨੀ ਪਤਾ ਵੀ ਮੈਂ ਕਾਹਦੇ ਵਾਸਤੇ ਆਇਆ ਦੁਨੀਆ ਦੇ, ਇਹਦਾ ਸਾਹਮਣੇ ਜਾ ਰਹੀ ਗੱਲ ਹੈ। ਕਈ ਤਾਂ ਇੱਥੇ ਤਾਂ ਹੀ ਹੋ ਜਾਂਦਾ ਹੈ, ਜੇ ਕਿਸੇ ਦਾ ਕੱਟਾ ਮਰ ਜਾਵੇ ਨਾ ਮੱਝ ਦਾ ਮਰੇ ਨੂੰ, ਫਿਰ ਉਹਨੂੰ ਸਿਉਂ ਕੇ ਤੂੜੀ ਨਾ ਭਰ ਕੇ ਉਹਦੇ ਕੋਲ ਨੂੰ ਕਰ ਦੇਣੇ ਜਦੇ ਲਾ ਲੈਂਦੀ ਹੈ। ਦੇਖੋ ਉਹਦਾ ਖੱਲੜ ਦਾ ਵੀ ਉਹਨੂੰ ਪਤਾ ਹੈ ਵੀ ਖੱਲੜ ਵੀ ਇਹ ਮੇਰਾ ਹੈ, ਮੇਰਾ ਕੱਟਾ, ਅਸੀਂ ਬਥੇਰਾ ਕੁਛ ਕਰਦੇ ਰਹੇ ਜੇ ਪਹਿਲਾਂ, ਇਹ ਸਾਧ ਸੰਗਤ। ਬੀਜ ਮਾਤਰ ਗਿਆਨ ਪਰਮੇਸ਼ਰ ਨੂੰ ਪਛਾਣ ਨਹੀਂ ਸਕਦਾ ਹੈ, ਔਰ ਇੱਕੋ ਇੱਕ ਮਨੁੱਖਾ ਰਿਹਾ ਜਿਹਨੇ ਪਰਮੇਸ਼ਰ ਨੂੰ ਪਛਾਣ ਹੈ, ਪਛਾਣਾ ਕਿ ਅੱਗੇ ਜਾ ਕੇ ਤਾਂ ਗੱਲ ਹੋਰ ਹੋ ਜਾਣੀ ਆ ਗੁਰੂਖੋ, ਫਿਰ ਉਸ ਗੱਲ ਨੂੰ ਸੁਣ ਕੇ ਆਪਾਂ ਤਰਕ ਕਰਦੇ ਆ, ਆਪਣੀ ਉਹ ਅਵਸਥਾ ਨਹੀਂ ਆਈ ਹੈ। ਠੀਕ ਆ, ਪਹਿਲਾਂ ਪਹਿਲਾਂ ਇਵੇਂ ਹੁੰਦਾ, ਜਦ ਉਸ ਅਵਸਥਾ ਦੇ ਵਿੱਚ ਚੱਲਿਆ ਜਾਊਗਾ ਨਾ ਫਿਰ ਇਸਨੇ ਗੱਲ ਕਹਿਣੀ ਹੀ ਨਹੀਂ ਹੈ, ਜਿੰਨਾ ਚਿਰ ਨਹੀਂ ਅਵਸਥਾ ਪ੍ਰਾਪਤ ਇਹ ਕਹਿੰਦਾ ਰਹੇਗਾ, ਕਹਿੰਦਾ ਰਹੇਗਾ, ਇਹਨੂੰ ਪਤਾ ਨਹੀਂ ਨਾ ਅਹਿਸਾਸ। ਬਾਣੀ ਨੇ ਤਾਂ ਕਰਮਾਂ ਤੋਂ ਲੱਗ ਕੇ ਗਿਆਨ ਦਾ ਹੀ ਨਿਸਤਾਰਾ ਕਰ ਦਿੱਤਾ, ਵਿਗਿਆਨ ਵੀ ਚਿਣਾ ਦਿੱਤਾ ਵੀ ਵਿਗਿਆਨ ਕਿਹਨੂੰ ਕਹਿੰਦੇ ਹਨ, ਦੱਸਿਆ ਵੀ ਜਦ ਉਹ ਅਵਸਥਾ ਜਿਸ ਤਰ੍ਹਾਂ ਅਵਸਥਾ ਆਉਂਦੀ ਜਾਵੇਗੀ ਉਸ ਤੋਂ ਉਸ ਤਰ੍ਹਾਂ ਇਸ ਨੂੰ ਸਭ ਪਤਾ ਲੱਗਦਾ ਰਹੇਗਾ। ਗੁਰੂ ਸਾਹਿਬ ਜੀ ਨੇ ਤਾਂ ਲਿਖਿਆ ਗੁਰਬਾਣੀ ਦੇ ਵਿੱਚ ਤਿੰਨ ਕਿਸਮ ਦੀ ਬਾਣੀ ਹੈ, ਦਾਦੇ ਨੇ ਵੀ ਪਹਿਲਾਂ ਤਾਂ ਭਿਆਨਕ ਹੈ, ਫਿਰ ਰਾਹ ਚ ਕਾ ਫਿਰ ਯਥਾਰਥ ਹੈ, ਇਹ ਹੁਣ ਹੈ ਵਸਤਾ ਵਾਲੇ ਦੀ। ਹੁਣ ਜੇ ਭਿਆਨਕ ਵਾਲਾ ਯਥਾਰਥ ਨੂੰ ਕਿਵੇਂ ਜਾਣ ਜਾਵੇਗਾ, ਜੇ ਉਹਦੀ ਬੁੱਧ ਡਿਵੈਲਪਡ ਨਹੀਂ ਹੋਈ, ਅੱਗੇ ਨਹੀਂ ਹੋਇਆ, ਵਿਸਾਰ ਨਹੀਂ ਹੋਈ ਹੈ। ਕਿਸੇ ਬੱਚੇ ਨੂੰ ਪ੍ਰਾਇਮਰੀ ਦੇ ਨੂੰ ਤੁਸੀਂ ਐਮਏ ਦਾ ਸਵਾਲ ਅੱਗੇ ਰੱਖਦੇ ਹੋ, ਉਹਨੂੰ ਪਤਾ ਹੀ ਨਹੀਂ ਵੀ ਕੀ ਲਿਖਿਆ ਹੋਇਆ ਹੈ, ਉਹ ਤਾਂ ਕਹਿ ਦੇਗਾ ਵੀ ਐਵੇਂ ਲਿਖਿਆ ਹੋਇਆ ਇਹ ਤਾਂ ਠੀਕ ਨਹੀਂ ਹੈ। ਪਰ ਐਮਏ ਵਾਲੇ ਬੱਚੇ ਦੇ ਅੱਗੇ ਉਹ ਰੱਖੋ, ਉਹ ਦੱਸ ਦੇਗਾ ਵੀ ਇਹ ਸਵਾਲ ਹੈ। ਇਸੇ ਤਰ੍ਹਾਂ ਹੀ ਗੁਰਬਾਣੀ ਹੈ ਜਿਹੜੀ, ਇਹ ਵਸਤਾ ਅਨੁਸਾਰ ਇਹ ਮਹਾਰਾਜ ਜੀ ਨੇ ਉਚਾਰਨ ਕਰੀ ਹੈ, ਜਿਹੜੀ ਅਗਲਾ ਅਵਸਥਾ ਦੇ ਚਲੇ ਜਾਂਦੇ ਨੇ, ਅੱਗੇ ਚਲੇ ਜਾਂਦੇ ਨੇ, ਉਹਨਾਂ ਦੀ ਅਵਸਥਾ ਦੇ ਵਿੱਚ ਮੇਰੇ ਬਾਣੀ ਜਿਹੜੀ ਗੁਰੂ ਸਾਹਿਬ ਜੀ ਨੇ ਇਹ ਲਿਖੀ ਆ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਮਿਲ ਨਹੀਂ ਕੋਈ। ਹੁਣ ਮਹਾਰਾਜ ਨੇ ਤਾਂ ਲਿਖ ਦਿੱਤਾ ਗੁਰੂ ਕੋ, ਆਪਣੀ ਤਾਂ ਇਹ ਵਸਤਾ ਨਹੀਂ ਹੈ, ਆਪਣੀ ਵਸਤਾ ਨਹੀਂ, ਆਪਾਂ ਇਸ ਨੂੰ ਕਹਿ ਦਿਆਂਗੇ ਵੀ ਨਹੀਂ, ਇਹ ਤਾਂ ਗਲਤ ਕਹਿੰਦਾ, ਇਹ ਤਾਂ ਗਲਤ ਕਹਿੰਦਾ। ਜਿਸ ਤਰ੍ਹਾਂ ਮਨਸੂਰ ਦੀ ਭੈਣ ਅਨਲ, ਉਹ ਕਿਸੇ ਫਕੀਰ ਦੀ ਸੇਵਾ ਕਰਦੀ ਸੀ, ਫਕੀਰ ਸੀਗਾ ਆਰਫ ਕੋਈ, ਵਿਚਾਰਾ ਰੋਹੀ ਦੇ ਵਿੱਚ ਰਹਿੰਦਾ ਸੀ, ਮਾੜੀ ਮੋਟੀ ਐਵੇਂ ਛਬਰੀ ਛੱਲੀ ਜੀ ਪਾਈ ਹੋਈ ਸੀ। ਜਿਉਂ ਜਿਉਂ ਇਸਦਾ ਮਨ ਫੁਰ ਹੁੰਦਾ ਚਲਾ ਜਾਉ, ਤਿਉਂ ਤਿਉਂ ਇਹਦੇ ਸਰੀਰ ਤੇ ਵੀ ਇਹ ਜੋ ਗੁੱਲੀ ਜੁੱਲੀ ਗੁੱਲੀ ਉਹ ਤੋਂ ਵੀ ਇਹ ਕਾਂਤ ਜਾ ਹੁੰਦਾ ਚਲਾ ਜਾਵੇਗਾ। ਇਹ ਇੱਕ ਵਸਤਾ ਕਰੋ, ਜੇ ਨਹੀਂ ਤਾਂ ਫਿਰ ਇਹ ਮਹਿਲ ਬਣਾਵੇਗਾ, ਜੇ ਉਹ ਮਹਿਲ ਵੀ ਬਣਾਉਂਦਾ ਜੇ ਵਸਤਾ ਵਾਲਾ ਤਾਂ ਵੀ ਉਹਦਾ ਉਹਦੇ ਨਾਲ ਪਕੜ ਨਹੀਂ ਹੈ। ਘਰ ਇਸ ਤਰ੍ਹਾਂ ਆਪਣੀ ਜ਼ਿੰਦਗੀ ਮਹਾਤਮਾ ਦੇ ਆਪੋ ਆਪਣੇ ਰੋ ਹੁੰਦੇ ਹਨ। ਜਿਹੜੇ ਗੁਰਸਿੱਖੀ ਹੈ ਇਹ ਮਰਜ਼ਾਦਾ ਚ ਹੈ ਸਾਰੀ, ਗੁਰੂ ਸਾਹਿਬ ਜੀ ਨੇ ਵਸਤਾ ਸਾਰੀਆਂ ਮਰਜ਼ਾਦਾ ਦੇ ਵਿੱਚ ਰੱਖੀਆਂ ਨੇ। ਬੇਮਰਜ਼ਾਦਾ ਵੀ ਬਹੁਤ ਸਿੱਖ ਹੋਏ ਨੇ ਪਰ ਮਹਾਰਾਜ ਜੀ ਨੇ ਹੋਣ ਨਹੀਂ ਦਿੱਤੇ। ਠੀਕ ਹੈ ਕਹਿੰਦੇ ਤੁਹਾਡੀ ਵਸਤਾ ਹੋ ਗਈ ਇਹ, ਪਰ ਨਹੀਂ, ਗੁਰੂ ਘਰ ਦੇ ਵਿੱਚ ਜਿਵੇਂ ਹੈ ਉਸੇ ਤਰ੍ਹਾਂ ਹੀ ਰਹਿਣਾ। ਜਿਵੇਂ ਮਾਤਾ ਭਾਗੋ ਦੇ ਲੀੜੇ ਲਾਹਤੇ ਸੀ ਨਾ, ਹੁਣ ਇਹ ਦੂਰ ਦੀ ਗੱਲ ਤਾਂ ਨਹੀਂ ਕੋਈ ਹੈ। ਇਹ ਕਨਗੀ ਧਰਮ ਮਹਾਰਾਜ ਨੇ ਠੀਕ ਹੈ ਮਾਤਾ ਤੇਰੀ ਵਸਤਾ, ਹੁਣ ਤੈਨੂੰ ਲੀੜੇ ਪਾਉਣ ਦੀ ਕੋਈ ਲੋੜ ਨਹੀਂ ਹੈ, ਤੈਨੂੰ ਲੀੜੇ ਪਾਉਣ ਦੀ ਕੋਈ ਲੋੜ ਨਹੀਂ, ਪਰ ਸਾਡੀ ਮਰਜ਼ਾਦਾ ਲੀੜਿਆਂ ਸਮੇਤ ਰਹਿਣਾ। ਸਤਿਵਚਨ ਜੀ ਵਸਤਰ ਪਾ ਲੇ ਗੁਰਮੁਖ, ਪਰ ਵਸਤਾ ਨਹੀਂ, ਵਸਤਾ ਤਾਂ ਉਹੀ ਹੈ, ਚਾਹੇ ਉਹ ਪਾਵੇ ਚਾਹੇ ਨਾ ਪਾਵੇ, ਪਰ ਮਰਜ਼ਾਦਾ ਜਿਹੜੀ ਗੁਰੂ ਘਰ ਦੀ ਬਹੁਤ ਵਿਲੱਖਣ ਹੈ। ਇਹ ਤਾਂ ਮਰਜ਼ਾਦਾ ਹੋਏ ਨਹੀਂ ਸਕਦੀ ਕਿਸੇ ਮਤ ਦੀ। ਠੀਕ ਆ ਆਪੋ ਆਪਣੇ ਮਤ ਸਾਰੇ ਹੀ ਚੰਗੇ ਹੁੰਦੇ ਆ, ਪਰ ਗੁਰੂ ਨਾਨਕ ਦੇਵ ਮਹਾਰਾਜ ਤਾਂ ਸਾਰਿਆਂ ਮਤਾਂ ਨੂੰ ਐਨ ਸੁਣਾਤਾ ਵੀ ਆਹ ਹੈ ਅਸਲੀਅਤ, ਤੋਂ ਕਿਸੇ ਨੇ ਸੁਣਾਇਆ ਹੋਰ ਮਤ ਵਾਲੇ ਨੇ, ਤਾਕਤ ਨਹੀਂ ਸੁਣਾਵੇ ਕਿੱਥੋਂ ਗੁਰੂ, ਤਾਕਤ ਨਹੀਂ ਹੈ, ਤਾਕਤ ਹੁੰਦੀ ਹੈ ਸਰਵਗ ਦੇ ਵਿੱਚ, ਉਹ ਫਿਰ ਇਹ ਗੱਲ ਨੂੰ ਜਣਾਉਂਦਾ ਹੁੰਦਾ। ਦਾਦੇ ਨੇ ਵੀ ਉਹ ਜਿਹੜਾ ਮਨਸੂਰ ਸੀ ਜਵਾਨ ਵਸਤਾ ਦਾ ਮੁੰਡਾ, ਉਸਦੇ ਨਾਲ ਦੀ ਜਿਹੜੇ ਹੋਰ ਪੰਜ ਸੱਤ ਸ਼ਰਾਬੀ, ਉਹ ਕਹਿਣ ਲੱਗੇ ਵੀ ਤੇਰੀ ਭੈਣ ਹੈ ਜਿਹੜੀ ਜਵਾਨ, ਉਹ ਰਾਤ ਨੂੰ ਸਾਧੂ ਕੋਲ ਕੀ ਕਰਨ ਜਾਂਦੀ ਆ ਉੱਥੇ। ਉਹ ਕਹਿਣ ਲੱਗਿਆ ਚੰਗਾ ਵੀ ਮੈਂ ਦੇਖਾਂਗਾ ਉਸਨੂੰ। ਯਾਰ ਉਹ ਰਾਤ ਨੂੰ ਜਾ ਕੇ ਝਾੜ ਸੀ ਆਲੇ ਦੁਆਲੇ ਉਸਦੀ ਛਪਰੀ ਦੇ, ਝਾੜ ਦੇ ਵਿੱਚ ਲੋਕੇ ਬੈਠ ਗਏ। ਸਰ ਉਹ ਲੜਕੀ ਦਾ ਰੋਜ ਦਾ ਹੀ ਕਰਤੱਵ ਦੀ ਪ੍ਰਸ਼ਾਦਾ ਪਾਣੀ ਲੈ ਕੇ ਜਾਂਦੀ, ਰੋਜ ਛਕਾ ਕੇ ਆਉਂਦੀ। ਉਹ ਮਹਾਂਪੁਰਸ਼ਾਂ ਨੇ ਪ੍ਰਸ਼ਾਦਾ ਛਕ ਲਿਆ, ਪ੍ਰਸ਼ਾਦਾ ਛਕਣ ਤੋਂ ਬਾਅਦ ਫਿਰ ਆਪਾਂ ਤਾਂ ਕਹਿੰਦੇ ਨਾ ਗੁਰੂਆਂ ਦਾ ਸ਼ੀਤ ਪ੍ਰਸ਼ਾਦ, ਆਮ ਦੁਨੀਆਂ ਕਹਿੰਦੀ ਇਹਦਾ ਫਲਾਨੇ ਦਾ ਜੂਠਾ ਖਾਧਾ, ਉਹ ਹਜੇ ਸੁਭਾਅ ਬਣ ਗਿਆ ਇਹਦਾ, ਕਹਿੰਦੇ ਕਿ ਨਹੀਂ। ਇਸੇ ਤਰ੍ਹਾਂ ਜਿਹੜੇ ਮਹਾਂਪੁਰਸ਼ਾਂ ਦਾ ਵੀ ਛਕਿਆ ਹੋਇਆ, ਉਹਦੇ ਚ ਵੀ ਤਾਕਤ ਹੁੰਦੀ ਹੈ, ਆਮ ਦੇ ਨਹੀਂ ਹੁੰਦੀ। ਆਮ ਜਿਹੜੇ ਸ਼ਰਾਬੀ ਨੇ ਜਾਂ ਹੋਰ ਚਲਾਕ ਜੇ ਨੇ, ਜੇ ਆਪਣਾ ਮੁੰਡਾ ਉਹਨਾਂ ਨਾਲ ਉੱਠਣ ਬੈਠੋ ਵੀ ਤੂੰ ਫਲਾਨੇ ਦਾ ਖਾ ਗਿਆ, ਤੇਰਾ ਤਾਂ ਉਹੀ ਸੁਭਾਅ ਬਣ ਗਿਆ ਉਹਦੇ ਵਰਗਾ ਹੀ, ਇਹ ਹੁੰਦਾ ਹੈ। ਉਹ ਮਹਾਤਮਾ ਕਹਿਣ ਲੱਗੇ ਨੀਰੇ ਦੇ ਦੋ ਹਿੱਸੇ ਕਰ ਲਾ। ਕਹਿਣ ਲੱਗੀ ਮਹਾਰਾਜ ਦੁਆ ਕੌਣ ਹੈ, ਅੱਗੇ ਤਾਂ ਤੁਸੀਂ ਇਹ ਗੱਲ ਕਹੀ ਨੀ ਹੈ। ਕਹਿੰਦੇ ਤੇਰਾ ਹੀ ਭਰਾ ਉਹ ਝਾੜ ਚ ਬੈਠਾ ਲੁਕਿਆ, ਕਹਿੰਦੇ ਉਹ ਝਾੜ ਚ ਬੈਠਾ। ਉਹ ਲੜਕੀ ਬੋਲੀ ਕਹਿੰਦੀ ਆ ਜਾ, ਟੁੱਟ ਪੈਣਾ ਤੇਰੇ ਵੀ ਕਰਮ ਫੁੱਲ ਗਏ, ਆ ਜਾ ਤੇਰਾ ਵੀ ਕੋਈ ਪਿੱਛੇ ਤੂੰ ਹੀ ਚ ਡੱਕਾ ਸਿੱਟਿਆ ਹੋਇਆ ਸੀ, ਪਰ ਆ ਤੂੰ ਹੋਰ ਕੰਮ ਨੂੰ ਸੀ। ਪਰ ਮਹਾਤਮਾ ਹੁੰਦੇ ਨੇ ਜਾਲੂ, ਦੁਨੀਆਂ ਦੇ ਉੱਤੇ ਜਾਲੂ ਆ, ਸਿੱਖ ਆ ਕਿਆ ਮਹਾਂਪੁਰਸ਼ਾ ਵਾਸਤੇ ਗੁਰੂਆਂ ਦਾ ਤਾਂ ਕਹਿਣਾ ਹੀ ਕੀ ਹੈ, ਉਹ ਤਾਂ ਸਰਵੰਗ ਹੈ ਨਾ ਗੁਰੂ ਦਾ। ਆ ਗਿਆ ਉਹ ਨਮਸਕਾਰ ਕਰੀ ਮਹਾਂਪੁਰਸ਼ਾਂ ਨੂੰ, ਜਦ ਉਸਨੇ ਸੀਤ ਪ੍ਰਸ਼ਾਦ ਛਕਿਆ ਨਾ ਉਹਨਾਂ ਮਹਾਂਪੁਰਸ਼ਾਂ ਦਾ, ਚਾਹੇ ਜੂਠਾ ਕਹਿ ਲੋ, ਤਾਂ ਸਕਣ ਸ਼ਾਰ ਉਸਦੇ ਕਪਾਟ ਖੁੱਲ ਗਏ। ਚਲੋ ਕੋਈ ਘਾਲਣਾ ਨਹੀਂ ਕਰੀ, ਕੁਛ ਨਹੀਂ ਕਰਿਆ, ਕਪਾਟ ਖੁੱਲ ਗਏ। ਜਾਣੀ ਜੋ ਵਸਤੂ ਹੈ ਦੁਨੀਆਂ ਦੇ ਵਿੱਚ, ਜਿਵੇਂ ਕਿਵੇਂ ਪਰਮੇਸ਼ਰ ਦਾ ਇਹ ਖੇਡ ਰਚਿਆ ਹੋਇਆ ਨਾ, ਉਸ ਨੂੰ ਭਾਸਣ ਲੱਗ ਗਿਆ। ਆਪਾਂ ਨੂੰ ਨੀ ਭਾਸਦਾ ਹੈ, ਆਪਣੀ ਸੁਰਤ ਉੱਥੇ ਨੀ ਪਹੁੰਚੀ। ਉਹ ਸ਼ਕਨ ਸਾਰ ਕਹਿੰਦਾ ਅਨਲ ਹੱਕ, ਕਹਿੰਦਾ ਸਾਰੇ ਰੱਬ ਹੀ ਆ ਬਸ, ਕਹਿੰਦਾ ਮੈਂ ਵੀ ਰੱਬ ਹੀ ਹਾਂ। ਕਹਿਤਾ ਉਹਨੇ ਹੈ ਤਾਂ ਬਾਣੀ ਚ ਵੀ ਬਹੁਤ ਆਉਂਦੇ ਨੇ ਇਹ ਜੇ ਲਾਓ ਚ ਬਹੁਤ ਹੀ। ਕਬੀਰ ਸਾਹਿਬ ਜੀ ਨੇ ਵੀ ਲਿਖਤਾ ਜਾਂ ਉਹਦੀ ਅਵਸਥਾ ਆਈ ਸੀ, ਜਾਂ ਕੋ ਖੋਜ ਤੇ, ਪਹਿਲਾਂ ਖੋਜ ਪੈਦਾ ਹੋਵੇਗੀ, ਪਦਾਰਥਾਂ ਵੀ ਖੋਜ ਪੈਦਾ ਹੁੰਦੀ ਆ ਪਹਿਲਾਂ। ਜਾਂ ਕੋ ਖੋਜ ਤੇ ਸੋਈ ਪਾਇਓ ਠੌਰ, ਠੌਰ ਅੰਦਰ ਨੂੰ ਕਹਿੰਦੇ ਨੇ, ਸੋਈ ਫਿਰਕੇ ਤੂੰ ਪਿਆ। ਜਾਂ ਕੋ ਕਹਿਤਾ, ਔਰ ਹੁਣ ਛਪਕਾ ਕੋਈ, ਹੁਣ ਗੁਰਬਾਣੀ ਕਹਿੰਦੇ ਆ, ਕੋਈ ਬਾਹਰਲੀ ਗੱਲ ਨਹੀਂ ਗੁਰਮੁਖ ਹੋਏ। ਹੁਣ ਆਪਾਂ ਜੇ ਤਾਂ ਆਪਣੀ ਉਹ ਵਸਤਾ ਹੈਗੀ ਤਾਂ ਆਪਾਂ ਬਹੁਤ ਖੁਸ਼ ਹਾਂ, ਫਿਰ ਖੁਸ਼ ਵੀ ਹੁੰਦੇ ਹਾਂ। ਜੇ ਨਹੀਂ ਤਾਂ ਫਿਰ ਆਪਾਂ ਕਹਾਂਗੇ ਵੀ ਕਿਵੇਂ ਰੱਬ ਹੋ ਸਕਦਾ, ਕੋਈ ਸਿੱਖ ਵੀ ਕਦੇ ਰੱਬ ਹੋਇਆ, ਕੋਈ ਸਾਧੂ ਵੀ ਕਦੇ ਰੱਬ ਹੋਇਆ? ਕਹਿੰਦੇ ਰੱਬ ਤਾਂ ਰੱਬ ਹੀ ਹੁੰਦਾ, ਗੁਰੂ ਤਾਂ ਗੁਰੂ ਹੀ ਹੁੰਦਾ। ਇਹ ਬਾਣੀ ਦੇ ਵਿੱਚ ਗੱਲ ਕਿਉਂ ਕਹੀ ਹੈ? ਅਵਸਥਾ ਗੁਰਮੁਖੋ, ਸਰੀਰ ਨੀ ਗੁਰੂ ਹੁੰਦਾ ਹੁੰਦਾ, ਸਰੀਰ ਤਾਂ ਗੁਰੂਆਂ ਦਾ ਹੀ ਗੁਰੂ ਹੁੰਦਾ ਹੈ, ਪਰ ਸਿੱਖ ਦੀ ਅਵਸਥਾ ਹੁੰਦੀ ਹੈ। ਲਓ ਕਲਗੀਧਰ ਮਹਾਰਾਜ ਤੇ ਪੁੱਛ ਲੈਂਦੇ ਹਾਂ ਆਪਾਂ, ਹੁਣ ਆਪਣਾ ਫੇਤ ਜ਼ਿਆਦਾ ਕਲਗੀਧਰ ਮਹਾਰਾਜ ਤੇ ਆ ਕਿ ਉਹਨਾਂ ਨੇ ਖੰਡੇ ਦਾ ਅੰਮ੍ਰਿਤ ਤਿਆਰ ਕਰਿਆ, ਆਪਾਂ ਵੀ ਖੰਡੇ ਦਾ ਅੰਮ੍ਰਿਤ ਛਕਦੇ ਹਾਂ। ਹੈ ਤਾਂ ਹੁਣ ਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ, ਹੁਣ ਕਲਗੀਧਰ ਮਹਾਰਾਜ ਗੁਰੂ ਨਹੀਂ ਹਨ? ਨਹੀਂ, ਇਹ ਵੀ ਇੱਕ ਭੁਲੇਖਾ ਗੁਰਮੁਖੋ, ਇਸ ਭੁਲੇਖੇ ਨੇ ਸਾਨੂੰ ਗਾਹਾਂ ਨਹੀਂ ਜਾਣ ਦਿੰਦਾ। ਜਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ, ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਵਿੱਚ ਜੋਤ ਰੱਖੀ ਕਿ ਉਹਨਾਂ ਨੇ ਕਿਹਾ ਵੀ ਸਾਨੂੰ ਮੰਨਿਆ ਕਰਿਓ, ਕਿਹਾ ਸੀ ਆਉਂਦਾ ਕਥਾ ਦੇ ਵਿੱਚ ਸੂਰਮੁਖਾਸ ਦੇ, ਪੜ੍ਹਦੇ ਹੋ ਤੁਸੀਂ ਬਹੁਤ? ਅੱਜ ਕੱਲ੍ਹ ਤਾਂ ਪੜ੍ਹੀ ਲਿਖੀ ਦੁਨੀਆਂ ਸਾਰੇ ਸ਼ਹਿਰਾਂ ਪਿੰਡਾਂ ਚ ਵੀ ਕਥਾ ਹੁੰਦੀਆਂ। ਮਹਾਰਾਜ ਜੀ ਨੇ 5 ਪੈਸੇ ਨਾਲ ਹੀ ਅੱਗੇ ਰੱਖ ਕੇ ਤਾਂ ਫਿਰ ਪ੍ਰਕਰਮਾ ਕਰੀਆਂ ਅੰਗਦ ਦੇ ਮਹਾਰਾਜ ਜੀ, ਪ੍ਰਕਰਮਾ ਅੰਗਦ ਦੇ ਮਹਾਰਾਜ ਜੀ ਨੇ ਨੀ ਕਰੀਆਂ, ਉਹਨਾਂ ਨੇ ਆਪਣੇ ਸਰੂਪ ਨੂੰ ਕਰੀਆਂ। ਉਹ ਫਿਰ ਆਪ ਨੂੰ ਮੱਥਾ ਟੇਕਿਆ ਵੀ ਮੈਂ ਹੁਣ ਇਹਨਾਂ ਦੇ ਵਿੱਚ ਆ। ਦੱਸਿਆ ਨਾ ਜੋ ਜੁਗਤ ਹੋਹਾ, ਕਿਸ ਤਰ੍ਹਾਂ ਜੋ ਤੋਹਾ ਜੁਗਤ ਸਾ ਸਹਿ ਕਾਇਆ ਫੇਰ ਪਲਟੀ ਹੈ। ਮੈਂ ਅਨਪੜ੍ਹਾ, ਮੈਨੂੰ ਬਾਣੀ ਘੱਟ ਆਉਂਦੀ ਹੈ, ਇਉਂ ਸਾਰ ਸੰਗ ਦੱਸ ਦਿੰਦੇ ਨੇ ਪ੍ਰੇਮੀ ਜਿਹੜੇ ਪੜ੍ਹੇ ਹੋਏ ਨੇ। ਇਉਂ ਦੱਸਿਆ ਕਹਿੰਦੇ ਬਈ ਹੁਣ ਜਿਹੜੀ ਮੇਰੇ ਚ ਸ਼ਕਤੀ ਸੀ, ਜੋ ਪਰਮੇਸ਼ਰ ਦੀ ਤਾਕਤ ਦੀ ਜੋ, ਉਹ ਮੈਂ ਗੁਰੂ ਅੰਗਦ ਦੇਵ ਮਹਾਰਾਜ ਦੇ ਵਿੱਚ ਰੱਖ ਦਿੱਤੀ। ਹੁਣ ਜਿਹਨੇ ਮੇਰੇ ਦਰਸ਼ਨ ਕਰਨੇ, ਉਹ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਦਰਸ਼ਨ ਕਰ। ਕਈਆਂ ਨੇ ਕਰੇ ਵੀ ਨੀ ਗੁਰੂ, ਪਹਿਲਾਂ ਉਹਨਾਂ ਦੇ ਪੁੱਤਰਾਂ ਨੇ ਨੀ ਕਰੇ, ਲੈ ਦੇਖ ਲਾ ਆਪਾਂ ਕਿਹਦੇ ਵਿਚਾਰੇ ਆ। ਆਪਾਂ ਇੱਥੇ ਇਉਂ ਨੀ, ਕੋਈ ਗੁਰੂ ਘਰ ਦੇ ਵਿੱਚ ਤਾਂ ਸਾਧ ਸੰਗਤ ਹਕੀਕਤ ਆ, ਸਚਿਆਈ ਹੈ, ਇੱਥੇ ਲਪੇਟ ਲੁੱਕ ਨਹੀਂ ਆ ਕੋਈ। ਜਿੱਥੇ ਲਪੇਟ ਆ ਉਹ ਲਪੇਟ ਹੀ ਰਹੇਗਾ, ਉਹ ਸਚਿਆਈ ਨੀ ਆ। ਪਹਿਲਾਂ ਤੁਸੀਂ ਸੋਚ ਕੇ ਦੇਖੋ, ਜਿਹੜੇ ਕਈ ਮਤ ਚੱਲਦੇ ਨੇ ਸਾਨੂੰ ਕੀ ਠੀਕ ਆ ਚੱਲਣਾ, ਅਸੀਂ ਕਿਸੇ 'ਚ ਕੋਈ ਤਰਕ ਨਹੀਂ ਕਰਦੇ ਹਾਂ। ਇਉਂ ਸੋਚੋ ਤੁਸੀਂ, ਜਿਹੜੇ ਆਣ ਮਤ ਚੱਲਦੇ ਨੇ, ਜਦ ਕੋਈ ਉਹਨਾਂ ਦਾ ਬਜ਼ੁਰਗ ਚੜਾਈ ਕਰਦਾ ਕਿ ਉਹ ਜਿਹੜੀ ਗੱਦੀ ਆ ਕਿਹਨੂੰ ਦਿੰਦੇ ਨੇ? ਬੜੇ ਪੁੱਤਰ ਨੂੰ ਹੀ ਦੇ ਦਿੰਦੇ ਨੇ ਨਾ, ਇਵੇਂ ਹੀ ਆ ਨਾ। ਗੁਰੂ ਸਾਹਿਬ ਨੇ ਨੀ ਦਿੱਤੀ, ਹਾਂ ਵਿਲੱਖਣ ਚੀਜ਼ ਨਿਕਲਦੀ ਆ ਕਿ ਨਹੀਂ? ਕਰੀ ਕਦੇ ਕਰੀ ਆ ਵਿਚਾਰ, ਕਦੇ ਵਿਚਾਰ ਕਰਕੇ ਦੇਖੀ ਆ ਤੁਸੀਂ? ਜੇ ਇਵੇਂ ਹੁੰਦਾ ਫਿਰ ਗੁਰੂ ਸਾਹਿਬਾਂ ਦਾ ਵੀ ਉਵੇਂ ਹੋਣਾ ਸੀ, ਨਹੀਂ ਉਹ ਹੈ ਨੀ, ਉਹ ਹੈ ਨੀ, ਬਣਾਉਟੀ ਆ, ਬਣਾਉਟੀ ਗੱਲ ਆ ਗੁਰਮੁਖੋ, ਅਸਲੀ ਨੀ, ਸਰਦਾਰੀ ਆ, ਮੈਂ ਹੋਰ ਕੁਛ ਨੀ ਆ। ਫਿਰ ਦੇਖੋ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਵੀ ਸਪੁੱਤਰ ਸੀਗੇ, ਦਿੱਤੀ ਉਹਨਾਂ ਨੂੰ। ਨਹੀਂ ਇਹ ਜਿਹੜੀ ਵਸਤੂ ਆ ਇਹ ਤਾਂ ਕਾਰਨਾ ਸੇ ਪ੍ਰਾਪਤ ਹੋਣੀ, ਤੁਸੀਂ ਕਰ ਲਓ ਚਾਹੇ, ਤੁਸੀਂ ਕਰਨਾ ਚਾਹੋ ਤੁਸੀਂ ਵੀ ਕਰ ਸਕਦੇ ਹੋ ਉਸ ਵਸਤੂ ਨੂੰ। ਜਦ ਸੇਵਕ ਨੇ ਕਰ ਲਈ ਕਿ ਤੁਸੀਂ ਨੀ ਸੇਵਕ ਹੋ, ਪਰ ਆਪਣੀ ਭਾਵਨਾ ਨਹੀਂ ਹੈ, ਭਾਵਨਾ ਆਪਣੀ ਹੋਰ ਹੈ ਗੁਰੂ ਸਾਹਿਬ ਤੇ, ਜਿਵੇਂ ਉਹਨਾਂ ਦੀ ਭਾਵਨਾ ਸੀ ਉਹਨਾਂ ਨੇ ਲੈ ਲਈ। ਫਿਰ ਬੀਬੀ ਪਾਨੀ ਨੇ ਫਿਰ ਵਰ ਲੈ ਲਿਆ, ਫਿਰ ਘਰ ਚ ਹੀ ਭਾਵਨਾ ਨਾਲ ਜੀ ਦੀ ਹੋਈ ਉਹਨੂੰ ਮਿਲਦੀ ਰਹੀ। ਪਿਰਚੇ ਨੂੰ ਦੇਤੀ ਮਹਾਰਾਜ ਜੀ ਨੇ, ਦੇਤੀ ਜੀ ਪਿਰਚੇ ਨੂੰ, ਨਹੀਂ ਦਿੱਤੀ ਨੀ ਹੈ, ਦਿੱਤੀ ਹੋਈ ਨੀ ਸਾਧ ਸੰਗਤ। ਇਹਦਾ ਜਿਹੜੀ ਗੱਲ ਹੀ ਹੋਰ ਹੈ, ਇੱਕ ਲੱਖਣ ਜੀ ਹੈ। ਹਾਂ ਦੱਸਿਆ ਵੀ ਦਸਾਂ ਪਾਤਸ਼ਾਹਾਂ ਤਾਈ, ਦਸਵੇਂ ਪਾਤਸ਼ਾਹ ਮਹਾਰਾਜ ਜੀ ਨੇ ਜਦ ਸੱਚਖੰਡ ਨੂੰ ਜਾਣਾ ਸੀ, ਫਿਰ ਉਹਨਾਂ ਨੇ ਫਿਰ ਕਿਹਾ ਵੀ ਹੁਣ ਸਾਡਾ ਜੋਗ ਸਾਹਿਬ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ। ਬਈ ਹੁਣ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਆਪਾਂ ਕਹਿੰਦੇ ਹਾਂ ਰਾਜ ਕਰੇਗਾ ਖਾਲਸਾ, ਆਕੀ ਰਹੇ ਨਾ ਖੋਏ, ਖਾਲਸਾ ਹੋਏ ਸਭ ਮਿਲੇਗੇ ਬਚੇ ਸਰਨ ਜੋ ਵਾਹਿਗੁਰੂ ਨਾਮ। ਨਾਮ ਤੇ ਨਾਮੀ ਦੇ ਵਿੱਚ ਫਰਕ ਨਹੀਂ ਹੈ, ਇਹ ਸਾਧ ਸੰਗਤ ਗੁਰੂ ਤਾਂ ਆਪਣਾ ਹੁਣ ਗੁਰਬਾਣੀ ਹੈ, ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ। ਫਿਰ ਗੁਰੂ ਦਾ ਕੋਈ ਹੁਕਮ ਹੀ ਹੁੰਦਾ, ਇੱਕ ਹੁਕਮ ਹੁੰਦਾ ਕੀ ਗੁਰੂ ਦਾ ਹੁਕਮ ਹੈ ਵੀ ਇੱਥੇ ਲੜ ਲੜ ਕੇ ਮਰੋ, ਹੁਣ ਹੈਗਾ ਹੈ ਤਾਂ ਨੀ ਗੁਰੂ ਦਾ ਹੁਕਮ ਹੈ ਵੀ ਮਾਸ ਦੇ ਦਿਨ ਖਾਓ, ਹੈਗਾ ਆਪ ਬਣਾਇਆ ਹੋਇਆ ਜੀਵ ਦੇ ਸਵਾਦ ਵਾਸਤੇ ਬਣਾਈ ਜਾਓ, ਤੁਹਾਨੂੰ ਕੋਈ ਹਟਾਉਂਦਾ ਨੀ ਹੈ। ਉਹ ਫਿਰ ਟਾਈਮ ਆਵੇਗਾ ਜਾਂ ਤੁਹਾਡੇ ਫਿਰ ਕੰਨ ਫੜਾਏ ਜਾਣਗੇ, ਫਿਰ ਛਡਾਉਣੇ ਨੀ ਕਿਤੇ ਨੇ, ਫਿਰ ਨੀ ਛਡਾਉਣੇ, ਸਾਧ ਉੱਥੇ ਸਿਉਂਕ ਲੱਭ ਜੂ। ਬਚ ਜੋ ਬਚ ਹੁੰਦਾ ਬਣ ਜਾਓ ਗੁਰੂ ਦੇ, ਮੰਨ ਲੋ ਇਹਨਾਂ ਨੂੰ ਵੀ ਹਾਂ ਜੋ ਕਹਿੰਦੇ ਨੇ ਠੀਕ ਕਹਿੰਦੇ ਨੇ। ਕਲਗੀ ਧਰਮ ਮਹਾਰਾਜ ਜੀ ਨੇ ਕਿਹਾ ਆਤਮ ਰਸ ਜੇ ਜਾਨ ਹੀ, ਆਤਮਾ ਦਾ ਰਸ ਜਦ ਇਹਦੀ ਸੁਰਤ ਆਤਮਾ ਦੇ ਵਿੱਚ ਭੇਦ ਹੋਣੀ ਸ਼ੁਰੂ ਹੋਵੇਗੀ ਨਾ, ਫਿਰ ਇਹਨੂੰ ਆਤਮਾ ਦਾ ਪਤਾ ਲੱਗੇਗਾ, ਉਸਦੇ ਰਸ ਦਾ ਵੀ ਪਤਾ ਲੱਗੇਗਾ। ਜਦ ਆਦਮੀ ਕਿਸੇ ਨਾਲ ਪਿਆਰ ਹੁੰਦਾ, ਜਦ ਉਹਦੇ ਸਾਹਮਣੇ ਆ ਕੇ ਖੜਦਾ ਨਾ, ਫਿਰ ਪਤਾ ਲੱਗਦਾ ਵੀ ਉਹਦਾ ਕਿੰਨਾ ਕੁ ਪਿਆਰ ਹੈ। ਦੋ ਖੁਸ਼ੀਆਂ ਦੱਸੀਆਂ ਨੇ, ਇੱਕ ਮੋਦ ਹੈ ਇੱਕ ਪ੍ਰਮੋਦ ਹੈ, ਦੋ ਖੁਸ਼ੀਆਂ ਨੇ ਗੁਰੂ। ਇਹ ਤਾਂ ਮਹਾਂਪੁਰਸ਼ਾਂ ਦੇ ਜਿਹੜਾ ਕੋਈ ਤੱਤਵ ਦਾ ਜਾਂ ਭਾਈ ਗੁਰਦਾਸ ਨੂੰ ਇਹਨਾਂ ਗੱਲਾਂ ਦਾ ਪਤਾ ਸੀ, ਉਹ ਆਲੇਖਿਆ ਹੈ ਸਾਰਾ। ਜਿਹੜੇ ਪਦਾਰਥਵਾਦੀ ਲੋਕ ਨੇ ਉਹਨਾਂ ਨੂੰ ਤਾਂ ਪਹਿਲਾਂ ਪਤਾ ਹੀ ਨਹੀਂ ਗੱਲ ਦਾ, ਪਤਾ ਹੀ ਨਹੀਂ ਵੀ ਪਰਵਾਰਥ ਕੀ ਹੁੰਦਾ। ਉਹਨਾਂ ਨੇ ਤਾਂ ਵਿਹਾਰ ਨੂੰ ਇਹ ਪਰਵਾਰਥ ਮੰਨਿਆ ਹੋਇਆ ਲੋਕਾਂ ਦਾ, ਤਾਂ ਇਹ ਗੱਲ ਨੀ ਹੈ ਇੱਥੇ। ਤੇ ਕਲਗੀ ਧਰਮ ਮਹਾਰਾਜ ਨੇ ਕਿਹਾ ਆਤਮ ਰਸ ਜੇ ਜਾਨ ਹੀ, ਸੋ ਆ ਖਾਲਸ ਦੇ ਪ੍ਰਭ ਮੈਂ ਮੋਹ ਮੈਂ ਤਾਸ ਮੈਂ ਰੰਚਕ ਨਾਹੀ ਭੇਦ। ਹੁਣ ਸਰੀਰ ਤਾਂ ਲਹਿਦਾ ਲਹਿਦਾ ਨੇ, ਕਲਗੀ ਧਰਮ ਮਹਾਰਾਜ ਸੀ ਕੈਸਾ ਵਿਲੱਖਣ ਹੈ ਜੋ ਨਿਰਗੁਣ ਵਾਹਿਗੁਰੂ ਦਾ ਕੋਈ ਸਰੂਪ ਹੀ ਨਹੀਂ ਹੈ, ਤੇ ਜਿਹੜਾ ਮਹਾਂ ਖਾਲਸ ਹੈ ਉਹਦਾ ਸਰੀਰ ਹੋਰ ਹੈ। ਸਰੀਰ ਨਹੀਂ ਜਿਹੜੀ ਅਵਸਥਾ ਨਾ, ਉਹ ਕਹਿੰਦੇ ਇੱਕ ਹੈ ਸੱਚ ਅਵਸਥਾ ਇੱਕ ਗੁਰਮੁਖ। ਉਹ ਦੱਸਿਆ ਵੀ ਉੱਥੇ ਦੱਸਿਆ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਪੜੋ ਪ੍ਰੇਮ ਦੇ ਨਾਲ ਵੀ ਹੈ ਤਾਂ ਉਹੀ, ਸਾਡੀ ਨਿਗਾਹ ਨਹੀਂ ਖੁੱਲੀ ਅਜੇ, ਖੁੱਲੂਗੀ ਗੁਰਬਾਣੀ ਦੁਆਰਾ ਐਵੇਂ ਖੁੱਲਣੀ ਕੋਈ ਨੀ, ਇਹੀ ਸਾਡਾ ਗੁਰੂ ਹੈ ਬਸ। ਪੜੋ ਪ੍ਰੇਮ ਨਾਲ
ਗੋਬਿੰਦ ਬਿਨ ਨਹੀਂ ਕੋਈ ਜੀ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ ਜੀ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, thank you.
ਕਦ ਪ੍ਰਾਪਤ ਹੋਈ ਸਿੱਖ ਨੂੰ ਜਦ ਇਹਨੇ ਖੰਡੇ ਦਾ ਮਰਸ਼ਕ ਲਿਆ। ਜਿੰਨਾ ਚਿਰ ਗੁਰੂ ਵਾਲਾ ਨਹੀਂ ਬਣਦਾ ਤਾਂ ਇਹ ਵਸਤਾ ਦੀ ਆਸ ਨਾ ਕਰੇ ਸੀ, ਜਾਂ ਗੁਰੂ ਵਾਲਾ ਬਣ ਜਾਵੇਗਾ ਨਾ ਫਿਰ ਇਸਦਾ ਹੱਕਦਾਰ ਬਣ ਸਕਦਾ, ਉਹ ਵੀ ਜੇ ਫਿਰ ਮਿਹਨਤ ਕਰੇਗਾ। ਜੇ ਕੋਈ ਕਹੇ ਮੈਂ ਚਾਰ ਦੀਵਾਰੀ ਸਕੂਲ ਦੀ ਵਿੱਚ ਜਾ ਕੇ ਐਮ ਏ ਦੀ ਡਿਗਰੀ ਲੈ ਕੇ ਆਥਣ ਨੂੰ ਆ ਜਾਵਾਂਗਾ, ਨਹੀਂ ਮਿਲਣੀ ਨਹੀਂ। ਕਈ ਪ੍ਰਾਇਮਰੀ ਜੀ ਕਰਕੇ ਹਟ ਜਾਂਦੇ ਨੇ, ਕਈ ਮੈਟ੍ਰਿਕ ਜੀ ਕਰਕੇ ਹਟ ਜਾਂਦੇ ਨੇ, ਕਈ ਬੀ ਏ ਜੇ ਚੋਂ ਵਾ ਐਮ ਏ ਚ ਤਾਂ ਕੋਈ ਕੋਈ ਪਹੁੰਚਦਾ ਕਰੋ, ਫਿਰ ਹੋਰ ਲਾਈਨਾਂ ਨੇ ਤਿੰਨ ਤਿੰਨ ਸਾਲ ਲਾਉਂਦੇ ਨੇ ਜਿਹੜੇ। ਪੜ੍ਹਾਈ ਜ਼ਰੂਰ ਹੈ, ਪੜ੍ਹਾਈ ਦੀ ਜੋ ਵਸਤਾ ਪਦਾਰਥ ਉਹ ਵੀ ਹੈਗੇ। ਇਸੇ ਤਰ੍ਹਾਂ ਚਾਰ ਮਜ਼ਲਾਂ ਨੇ ਗੁਰੂ ਘਰ ਦੀਆਂ, ਹਰ ਇੱਕ ਮਤ ਦੀਆਂ ਚਾਰ ਹੀ ਮਜ਼ਲਾਂ ਨੇ। ਪਹਿਲਾ ਦਾ ਖੰਡੇ ਦਾ ਅੰਮ੍ਰਿਤ ਛਕ ਸ਼ਰੀਅਤ ਜਿਹਨੂੰ ਕਹਿੰਦੇ ਨੇ, ਉਥੋਂ ਦੇ ਤਰੀਕਤ ਫੇਰ ਮਾਲ ਸਾਦਾ ਫੇਰ ਇਹ ਵਾਸਤਾ ਹੋਣੀ ਅੱਗੇ ਜਾ। ਇਸਲਾਮ ਦੇ ਫਕੀਰਾਂ ਨੇ ਇਸ ਵਾਸਤਾ ਨੂੰ ਬਹੁਤ ਜ਼ਾਹਰ ਕੀਤਾ, ਨਾਲੇ ਸ਼ਰਈ ਹੈ ਜਿਹੜੇ ਇਸਲਾਮ ਹੈ, ਪਰ ਸ਼ਰਾਂ ਨੂੰ ਵੀ ਵੱਢ ਕੇ ਅੱਗੇ ਲਿਖੇ ਹੋਏ ਨੇ ਜਿਹੜੇ ਬਹੁਤ ਹੋਏ ਨੇ ਫਕੀਰ, ਬਹੁਤ ਆਰਫ ਹੋਏ ਨੇ ਸਾਧ ਸੰਗ ਦਿਗੰਬਰ ਰਹਿੰਦੇ ਸਨ। ਜਿਵੇਂ ਸਰਮੱਤ ਹੋਇਆ ਫਕੀਰ ਦਿੱਲੀ ਦੇ ਵਿੱਚ, ਕੌਣ ਭੁੱਲਿਆ ਸੀ, ਔਰੰਗਜ਼ੇਬ ਦੇ ਵੇਲੇ ਹੋਇਆ, ਨਾਲੇ ਬਹੁਤ ਦੁਸ਼ਮਣ ਦੇ ਪਾਪੀ ਦੇ ਕਲਗੀਧਰ ਮਹਾਰਾਜ ਜੀ ਦੇ ਨਾਲ ਟਾਕਰਾ ਲਾ ਕੇ ਉਸਦਾ ਜ਼ੁਲਮ ਦੂਰ ਕਰਿਆ। ਹੋਰ ਬਹੁਤ ਫਕੀਰ ਹੋਏ ਨੇ ਗੁਰੂ। ਉਹ ਜਿਹੜਾ ਮਨਸੂਰ ਸੀ, ਜਦ ਉਸਨੇ ਉਹ ਜੂਠਾ ਖਾਧਾ ਸਾਧੂ ਦਾ, ਤਾਂ ਉਸਦੇ ਜੂਠੇ ਪਣ ਨੇ ਉਸਦਾ ਜਿਹੜਾ ਅਵਰਣ ਦੋਸਤੀ ਉਹ ਚੱਕ ਦਿੱਤਾ। ਅਵਰਣ ਦੋਸਤ ਕਹਿੰਦੇ ਨੇ ਭੁਲੇਖੇ ਨੂੰ। ਹੁਣ ਆਪਣਾ ਭੁਲੇਖਾ ਪਿਆ ਆਪਾਂ ਨੂੰ, ਬਈ ਅਸੀਂ ਖਨੀ ਕੀ ਆ, ਰੱਬ ਖਨੀ ਕਿੱਥੇ ਹੋਊਗਾ, ਖਨੀ ਤਾਂ ਧਰਤੀ ਚ ਹੋਊਗਾ, ਜਾਂ ਕਾਲਾ ਹੋਊਗਾ ਰੱਬ, ਖਨੀ ਗੋਰਾ ਹੋਊਗਾ ਰੱਬ, ਜਾਂ ਅਸਮਾਨ ਦੇ ਉੱਤੇ ਬੈਠਾ ਹੋਊਗਾ। ਤਾਂ ਆਪਾਂ ਕਹਿ ਦਿੰਦੇ ਹਾਂ, ਨਿਆਣੇ ਬੁਲਾਉਂਦੇ, ਉਹ ਦੇਖ ਉੱਤੇ ਰੱਬ ਹੈ, ਇਹਦਾ ਪਲਾਟ ਹੈ। ਜਾਣੀ ਆਪਾਂ ਨੂੰ ਪਤਾ ਨੀ ਰੱਬ ਕਿੱਥੇ ਹੈ, ਇਹਨੂੰ ਭੁਲੇਖਾ ਕਹਿੰਦੇ। ਅਗਿਆਨ ਵੀ ਕਿਹਾ ਜਾਂਦਾ ਇਸਨੂੰ, ਮਾਇਆ ਵੀ ਇਸਨੂੰ ਕਹਿੰਦੇ, ਜਹਾਲਤ ਦਾ ਪਰਦਾ ਵੀ ਇਸੇ ਨੂੰ ਹੀ ਕਹਿੰਦੇ। ਇੱਕ ਇੱਕ ਚੀਜ਼ ਦੇ ਬਹੁਤ ਨਾਂ ਹੁੰਦੇ ਆ। ਜਿਹੜਾ ਇਹ ਚੱਕਿਆ ਗਿਆ, ਜਿਸ ਤਰ੍ਹਾਂ ਇੱਕ ਆਦਮੀ ਨੂੰ ਸੁਪਨਾ ਆਉਂਦਾ, ਸੁਪਨੇ ਡੰਗਰਾਂ ਨੂੰ ਵੀ ਆਉਂਦੇ ਨੇ, ਪਰ ਉਹਨਾਂ ਨੂੰ ਪਤਾ ਨੀ, ਗਿਆਨੀ ਨੇ ਨਾ ਆਪਾਂ ਨੂੰ ਪਤਾ ਜਾਂ ਸੁਪਨਾ ਆਉਂਦਾ, ਯਾਦ ਵੀ ਰੱਖ ਲੈਂਦੇ ਆ। ਸੁਪਨੇ ਕਈ ਇਹੋ ਜਿਹੇ ਆਉਂਦੇ, ਸਾਹਮਣੇ ਵੀ ਦਿਸਦੇ ਰਹਿੰਦੇ ਨੇ, ਵੀ ਕਿਤੇ ਇਹ ਵੀ ਨਾ ਹੋ ਜਾਵੇ, ਕਈਆਂ ਦਾ ਹੋ ਵੀ ਜਾਂਦਾ ਹੁੰਦਾ। ਇਸ ਨੂੰ ਫਿਰ ਸੁਪਨਾ ਆਉਂਦਾ, ਸੁਪਨਾ ਵਿਦਿਆ ਇੱਕ ਉਸ ਦੇ ਬਲ ਕਰਕੇ ਆਉਂਦਾ। ਸਾਰੇ ਪਦਾਰਥ ਦੇਖਦਾ ਹੈ ਉੱਥੇ, ਉਹਨਾਂ ਨੂੰ ਸੱਤ ਵੀ ਮੰਨਦਾ, ਪਰ ਉਹ ਹੈ ਨੀ, ਉਹ ਹੈ ਨੀ, ਵਿਦਿਆ ਕਰਕੇ ਇਹਨੂੰ ਭਾਸਦੇ ਨੇ, ਭੁਲੇਖਾ ਵਿਦਿਆ ਨੂੰ ਕਹਿੰਦੇ ਨੇ, ਪਰ ਹੈ ਨੀ ਉੱਥੇ ਉਹ। ਕਿੰਨਾ ਚਿਰ ਨੇ ਪਦਾਰਥ ਉਹ, ਜਿੰਨਾ ਚਿਰ ਇਹਨੂੰ ਸੁਪਨਾ ਆਉਂਦਾ। ਜਿੱਦਾਂ ਹੈ ਨਾ ਸਾਰਿਆਂ ਨੂੰ ਗੱਲ ਜੀ ਹੁਣ ਭਾਸਦੀ ਹੈ, ਪਰ ਜਦ ਸੁਪਨਾ ਜਦ ਜਾਗ ਪਵੇਗਾ, ਕੀ ਸੁਪਨੇ ਦੇ ਪਦਾਰਥ ਉੱਤੇ ਹੋਣਗੇ, ਜਦ ਇਤਨੇ ਜਗਾੜ ਦੇਖਦਾ ਲਹਿਰਾਂ ਲੂਹਰਾਂ ਜਾਂ ਉਹ ਫਿਰ ਉੱਥੇ ਚੱਲਦੀਆਂ ਹੁੰਦੀਆਂ ਨੇ ਮੰਜੇ ਤੇ, ਨਾ ਇਕੱਲਾ ਹੀ ਪਿਆ ਹੁੰਦਾ ਬਸ। ਕਈ ਅਣਜਾਣ ਹੱਥ ਵੀ ਮਾਰ ਲੱਗ ਜਾਂਦੇ ਆਲੇ ਦੁਆਲੇ ਨੂੰ, ਵੀ ਮੈਨੂੰ ਮਾਇਆ ਪੀੜੀ ਦਿਖਣੀ ਇੱਥੇ ਪਈ ਹੋਈ ਹੋਊਗੀ ਮਾਇਆ। ਸੁਪਨੇ ਚ ਮਾਇਆ ਮਿਲੀ ਕੀ ਆ, ਉਹ ਤਾਂ ਸਾਧ ਸੰਗਤ ਗਿਆਨ ਹੈ, ਬੋਲੋ ਹੈ। ਇਸੇ ਨੂੰ ਭੁਲੇਖਾ ਕਹਿੰਦੇ ਨਾ, ਵਰਣ ਦੋਸ ਇਸ ਲਈ ਸੱਚ ਮੰਨ ਲਿਆ। ਹੁਣ ਆਪਾਂ ਨੂੰ ਵੀ ਭੁਲੇਖਾ ਪਿਆ ਹੋਇਆ, ਆਪਾਂ ਨੂੰ ਵੀ ਭੁਲੇਖਾ ਪਿਆ, ਆਪਾਂ ਨੂੰ ਦੁਨੀਆ ਹੀ ਭਾਸਦੀ ਹੈ, ਪਦਾਰਥ ਭਾਸਦੇ ਨੇ, ਸੰਬੰਧੀ ਭਾਸਦੇ ਨੇ, ਭਾਸਦੇ ਨੇ ਕਿ ਨਹੀਂ, ਉਹ ਚੀਜ਼ ਨੀ ਭਾਸਦੀ ਜਿਹੜੀ ਹੈਗੀ, ਜਿਹੜੀ ਆ ਮਹਾਰਾਜ ਨੇ ਬਾਣੀ ਦੇ ਵਿੱਚ ਲਿਖਿਆ, ਸਭ ਗੋਬਿੰਦਾ ਸਭ ਗੋਬਿੰਦ। ਆਪਾਂ ਨੂੰ ਤਾਂ ਦੀਦਾ ਨੀ ਗੋਬਿੰਦ ਕਿੱਥੇ, ਗੁਰੂ ਸਾਹਿਬ ਨੇ ਲਿਖਤਾ ਵੀ ਹੈਗਾ ਉਹੀ ਜਿਹਨੂੰ ਸੁਪਨਾ ਆਇਆ ਉਹੀ ਪਿਆ ਮੰਜੇ ਤੇ ਹੋਰ ਨੀ ਕੋਈ ਉਹਦੇ ਹੈ ਨਾਲ ਇਸੇ ਤਰ੍ਹਾਂ ਇਹ ਜੀਵ ਆਤਮਾ ਜਿਹੜਾ ਗੁਰਮੁਖ ਜਦ ਇਹਦਾ ਭੁਲੇਖਾ ਵਾਰਨ ਜੀ ਨੂੰ ਦੋਸਤ ਕਹਿੰਦੇ ਦੂਰ ਹੋ ਗਿਆ ਇਹਨੇ ਇਕੱਲੇ ਨੇ ਹੀ ਰਹਿ ਜਾਣਾ ਤਾਂ ਦੁਨੀਆਂ ਹੋਰ ਇਹ ਕਿਵੇਂ ਬਣ ਜੂਗੀ ਫਿਰ ਪਹਿਲੇ ਵਾਲੀ ਦ੍ਰਿਸ਼ਟੀ ਇਸ ਦੀ ਰਹਿਣੀ ਉਸ ਨੇ ਮਨਸੂਰ ਨੇ ਆਨੰਦ ਹੱਕ ਇਹ ਨਾਰਾ ਸ਼ੁਰੂ ਕਰ ਦਿੱਤਾ ਗੁਰੂ ਘਰ ਦੇ ਵਿੱਚ ਜਿਹੜੀ ਮਰਜ਼ਾਦਾ ਇਹ ਅੰਦਰ ਰੱਖੀ ਹੈ ਗੁਰੂ ਸਾਹਿਬ ਜੀ ਨੇ ਸਾਰੀਆਂ ਸ਼ਕਤੀਆਂ ਵੀ ਅੰਦਰ ਰੱਖੀਆਂ ਨੇ ਸਾਰਾ ਜੋ ਰੂਹਾਨੀ ਪ੍ਰਵਾਸ ਜਾਣੀ ਪਦਾਰਥ ਹੈ ਨਾ ਇਹ ਸਾਰਾ ਅੰਦਰ ਰੱਖਿਆ ਗੁਰੂ ਸਾਹਿਬ ਜੀ ਨੇ ਬਾਹਰ ਜ਼ਾਹਰ ਕਰਨਾ ਨਹੀਂ ਦੱਸਿਆ ਹਾਂ ਪਰਮੇਸ਼ਰ ਦੀ ਕੋਈ ਐਸਾ ਕੋਈ ਹੁਕਮ ਹੀ ਹੋਵੇ ਉਹ ਹੁਕਮ ਦੇ ਵਿੱਚ ਫਿਰ ਹੋ ਜਾਂਦਾ ਹੁੰਦਾ ਦਾਦੇ ਨੇ ਮੁੱਖ ਭਗਤੀ ਅੰਤਰ ਗਿਆਨ ਮੁੱਖ ਭਗਤੀ ਬਰਤਨ ਬੈਰਾਗ ਇਹ ਤਿੰਨ ਗੱਲਾਂ ਦੱਸੀਆਂ ਨੇ ਮਹਾਰਾਜ ਜੀ ਜਿਹੜਾ ਗਿਆਨ ਹੈ ਕਹਿੰਦੇ ਉਹਦਾ ਰਸ ਲੈਣਾ ਅੰਦਰ ਬਸ ਰਸ ਲੈਣਾ ਵਸਤੂ ਦਾ ਉਸਦਾ ਰਸ ਉਹਦਾ ਕੀ ਹੈ ਰਸ ਜਿਹੜਾ ਕੋਈ ਆਦਮੀ ਆਪਣੇ ਆਪਣੇ ਸਰੀਰ ਨੂੰ ਦੇਖਦਾ ਨਾ ਸ਼ੀਸ਼ੇ ਤਾਈ ਖੁਸ਼ ਹੁੰਦਾ ਕਿ ਨਹੀਂ ਭਾਵੇਂ ਮੂੰਹ ਤੇ ਦਾਣੇ ਹੀ ਹੋਣ ਮਾਤਾ ਦੇ ਫੇਰ ਵੀ ਖੁਸ਼ ਹੋਊਗਾ ਚਾਹੇ ਇੱਕ ਅੱਖ ਕਾਣੀ ਹੋਵੇ ਫੇਰ ਵੀ ਖੁਸ਼ ਹੋਊਗਾ ਵੀ ਮੈਂ ਹੀ ਹਾਂ ਚੰਗਾ ਕਦੇ ਨੀ ਕਹਿੰਦਾ ਦੂਏ ਨੂੰ ਚੰਗਾ ਕਿ ਉਸਦਾ ਆਪਣਾ ਆਪਾ ਵੀ ਲੈਣਾ ਆਪਣਾ ਆਪਾ ਦੇਖ ਕੇ ਖੁਸ਼ ਹੁੰਦਾ ਹੈ ਇਉਂ ਫਿਰ ਜਿਹੜਾ ਉਹ ਗੁਰਸਿੱਖ ਹੈ ਜਾਂ ਕਿਸੇ ਮਤ ਦਾ ਬੰਦਾ ਫਿਰ ਉਹ ਆਪਣੇ ਆਪ ਨੂੰ ਦੇਖਦਾ ਸਾਰਿਆਂ ਦੇ ਵਿੱਚ ਫਿਰ ਉਹ ਕਹਿੰਦੇ ਬਹੁਤ ਖੁਸ਼ ਹੁੰਦਾ ਇਉਂ ਉਸ ਨੂੰ ਜਦ ਇਹ ਅਵਸਥਾ ਪ੍ਰਾਪਤ ਹੋਈ ਤਾਂ ਫਿਰ ਸ਼ਰਾ ਇਸਲਾਮ ਦੇ ਜਿਹੜੇ ਸ਼ਰਈ ਸੀ ਗੁਰਮੁਖ ਸ਼ਰਾ ਦੇ ਸੰਗਲ ਨੇ ਜਿਹੜੇ ਵੀ ਬਹੁਤ ਬੁਰੇ ਨੇ ਇਹਨਾਂ ਨੂੰ ਵੀ ਕੋਈ ਕੋਈ ਗੁਰਸਿੱਖ ਤੋੜਦਾ ਬਿਨਾ ਸ਼ਰਾ ਦੇ ਸੰਗਲ ਤੋੜੇ ਤੇ ਇਸਨੇ ਮੁਕਤ ਨਹੀਂ ਹੋਣਾ ਹੈ ਇਹੋ ਸਾਧ ਸੰਗਤ ਸਾਰੀ ਉਮਤ ਨੇ ਕਿਹਾ ਵੀ ਇਹ ਆਪਣੇ ਆਪ ਨੂੰ ਖੁਦਾ ਕਹਿੰਦਾ ਖੁਦਾ ਖੁਦਾ ਕਹਿਣਾ ਮਾੜਾ ਮੰਨਿਆ ਸਾਧ ਸੰਗਤ ਪਰ ਹੈ ਤਾਂ ਖੁਦਾ ਹੀ ਹੈ ਆਹ ਸਾਡੇ ਸੰਪਰਦਾ ਦੇ ਵਿੱਚ ਭਾਈ ਦਿਆ ਸਿੰਘ ਤੋਂ ਸੰਪਰਦਾ ਚੱਲੀ ਹੈ ਜਾਣੀ ਜਿਹੜੀ ਸ਼ਕਤੀ ਦੀ ਨਾ ਭਾਈ ਦਿਆ ਸਿੰਘ ਨੇ ਲਈ ਕਲਗੀਧਰ ਮਹਾਰਾਜ ਦੇ ਸਿਰ ਦੇ ਕੇ ਉਹ ਹੈ ਸਰੀਰ ਨੀ ਹਨ ਸਰੀਰ ਬਦਲਦੇ ਆਏ ਨੇ ਜਿਵੇਂ ਪਾਤਸ਼ਾਹੀਆਂ ਦੇ ਵੀ ਸਰੀਰ ਬਦਲਦੇ ਚਲੇ ਜਾਂਦੇ ਇਸੇ ਤਰ੍ਹਾਂ ਜਿਹੜੀ ਸ਼ਕਤੀ ਆ ਉਹ ਇੱਕ ਰਹੇਗੀ ਬਦਲਦੀ ਨੀ ਹੁੰਦੀ ਉਹ ਸਰੀਰ ਦੇ ਵਿੱਚ ਸ਼ਕਤੀ ਆ ਕਿਸੇ ਪ੍ਰੇਮੀ ਨੇ ਸੇਵਾ ਕਰਕੇ ਉਹ ਸ਼ਕਤੀ ਲੈ ਲਈ ਉਹ ਖੁਸ਼ ਹੋ ਗਏ ਮਹਾਤਮਾ ਗੁਰਸਿੱਖ ਉਹਨੂੰ ਦੇਤੀ ਲੈ ਭਾਈ ਤੇਰੇ ਅਧਿਕਾਰੀਆਂ ਤੂੰ ਤੂੰ ਲੈ ਲਾ ਅਸੀਂ ਕੀ ਕਰਨੀਆਂ ਲੋਕਾਂ ਦਾ ਭਲਾ ਕਰ ਇਵੇਂ ਹੀ ਤੀਸਰੇ ਪਾਤਸ਼ਾਹ ਮਹਾਰਾਜ ਜੀ ਨੇ ਯਾਨੀ ਬ੍ਰਹਮ ਗਿਆਨੀ ਸਿੱਖਾਂ ਨੂੰ ਬ੍ਰਹਮ ਗਿਆਨ ਦੀ ਦਾਤ ਦੇ ਕੇ ਦੇਖ ਲੋ ਫਿਰ ਅਲਹਿਦਾ ਅਲਹਿਦਾ ਇਲਾਕਿਆਂ ਦੇ ਵਿੱਚ ਘੱਲਿਆ ਤੇ ਵੀ ਗੁਰੂ ਨਾਨਕ ਦੇਵ ਮਹਾਰਾਜ ਦੀ ਸਿੱਖੀ ਦਾ ਪ੍ਰਚਾਰ ਕਰੋ ਭਾਈ ਜਾ ਕੇ ਬਹੱਤਰ ਤਾਂ ਮਾਈਆਂ ਨੂੰ ਦਿੱਤੇ ਦੀ ਪੀੜੇ ਇਹਨਾਂ ਨੂੰ ਮੰਜੀਆਂ ਦਿੱਤੀਆਂ ਸਨ ਉਹ ਜਿਹੜਾ ਪ੍ਰੇਮਾ ਕੋੜੀ ਸੀ ਨਾ ਕੋੜੀ ਦੇਖ ਲੋ ਉਹ ਵੀ ਮੰਜੀ ਲੈ ਗਿਆ ਦੇਖ ਜਦ ਮਹਾਰਾਜ ਜੀ ਦਾ ਉਸਨੇ ਸ਼ਰਧਾ ਦੇ ਨਾਲ ਨਾਮ ਜਪਿਆ ਤਾਂ ਉਹ ਵਸਤਾ ਪ੍ਰਗਟ ਹੋ ਗਈ ਉਸਦੇ ਅੰਦਰ ਨੇਰ ਹੋ ਗਈ ਗੁਰੂ ਦੀ ਕਹਿੰਦੇ ਜਾ ਤੁਹਾਨੂੰ ਵੀ ਵਸ ਦਿੰਦੇ ਮੱਥੋ ਮਰਾਰੀ ਨਾ ਰੱਖਤਾ ਜਾਓ ਦੁਨੀਆਂ ਦਾ ਭਲਾ ਕਰੋ ਜਾ ਕੇ ਕੋੜੀ ਆਦਮੀ ਗੁਰਮੁਖ ਸੇਵਾ ਤੋਂ ਹਰ ਇੱਕ ਵਸਤੂ ਪ੍ਰਾਪਤ ਹੋਵੇਗੀ ਐਵੇਂ ਨੀ ਹੋਣੀ ਘਰ ਉਹ ਸਰਈਆਂ ਨੇ ਕੀ ਕਰਿਆ ਕਹਿੰਦੇ ਪੰਜ ਪੰਜ ਪੱਥਰ ਮਾਰੋ ਭਾਈ ਦਿਆ ਸਿੰਘ ਤੋਂ ਬਾਅਦ ਸੋਭਾ ਸਿੰਘ ਜੀ ਹੋਏ ਨੇ ਸੋਢੀ ਅਨੰਦਪੁਰ ਸਾਹਿਬ ਉਸ ਤੋਂ ਬਾਅਦ ਫਿਰ ਭਾਈ ਸਾਹਿਬ ਸਿੰਘ ਜੀ ਹੋਏ ਨੇ ਉੱਨੇ ਸਾਹਿਬ ਵਾਲੇ ਗੁਰੂ ਨਾਨਕ ਦੇਵ ਮਹਾਰਾਜ ਜੀ ਵੰਸ਼ ਉਹਨਾਂ ਤੋਂ ਬਾਅਦ ਫਿਰ ਭਾਗ ਸਿੰਘ ਕੁਰੀ ਵਾਲੇ ਹੋਏ ਨੇ ਮਹਾਤਮਾ ਉਹਨਾਂ ਤੋਂ ਬਾਅਦ ਫਿਰ ਬਾਬਾ ਵੀਰ ਸਿੰਘ ਮਹਾਰਾਜ ਜੀ ਨਿਰੰਗਾਬਾਦ ਵਾਲੇ ਹੋਏ ਨੇ ਉਹਨਾਂ ਦੇ ਸੇਵਕ ਸਨ ਭਾਈ ਜਸਵੰਤ ਸਿੰਘ ਜੀ। ਪੱਥਰੀ ਉਹਨਾਂ ਤੇ ਹੀ ਛਕਿਆ ਸੀ ਉਹਨਾਂ ਨੇ ਤਾਂ ਉਹ ਆਪਣੀ ਮੌਜ ਦੇ ਵਿੱਚ ਘੋੜੀ ਤੇ ਚੜ ਕੇ ਜਿੱਦ ਨੂੰ ਮੌਜ ਚਲੇ ਜਾਂਦੇ ਹੁੰਦੇ ਸਨ। ਹੌਲੀ ਹੌਲੀ ਫਿਰਦੇ ਫਿਰਦੇ ਕਲਿਆਣ ਦੇ ਇਲਾਕੇ ਚ ਆ ਗਏ ਦੇਖ ਲੋ ਕਿੱਡੀ ਦੂਰੋਂ ਘੋੜੀ ਤੇ ਕਰਨਾਲ ਤਰਨਸਾਲਾ ਦੇ ਵਿੱਚ ਇੱਕ ਪਚੰਗੀ ਪਾਠ ਕਰਦਾ 17 ਸਾਲ ਦੀ ਉਮਰ ਆ ਦਾੜਾ ਨਹੀਂ ਅਜੇ ਆਇਆ ਤਾਂ ਮਹਾਰਾਜ ਜੀ ਨੇ ਘੋੜੀ ਬਾਹਰ ਬੰਨ ਦਿੱਤੀ ਵੀਰ ਸਿੰਘ ਧਰਮਸ਼ਾਲਾ ਦੇ ਵਿੱਚ ਦਰਬਾਰ ਪ੍ਰਕਾਸ਼ ਦੀ ਅੱਗੇ ਧਰਮਸ਼ਾਲਾ ਹੀ ਹੁੰਦੀਆਂ ਸਨ ਘਰ ਘਰ ਅੰਦਰ ਧਰਮਸ਼ਾਲ ਕੀਰਤਨ ਹੋਵੇ ਸਦਾ ਦੱਸੋਆ ਅੱਗੇ ਦਾ ਧਰਮਸ਼ਾਲ ਜੀ ਦੱਸਿਆ ਹੁਣ ਘਰ ਘਰ ਹੁੰਦਾ ਉਸੇ ਬਾਣੀ ਦਾ ਕੀਰਤਨ ਜਿਹੜੇ ਗੁਰਸਿੱਖ ਮਹਾਤਮਾ ਨੇ ਨਾ ਇਸੇ ਬਾਣੀ ਨੂੰ ਟੇਪਾਂ ਦੇ ਵਿੱਚ ਵਰਤਾ ਗੁਰਮੁਖ ਉਹ ਆਪ ਨਹੀਂ ਹਨ ਬਾਣੀ ਹੈ ਗੁਰੂ ਜੀ ਭੁਲੇਖਾ ਨਾ ਕਰੇ ਫਲਾ ਤਾਂ ਬਾਣੀ ਕਰਦੀ ਆ ਉਹਨਾਂ ਦੁਆਰਾ ਦੇਖ ਲੋ ਕਿਵੇਂ ਟੇਪਾਂ ਵੱਜਦੀਆਂ ਨੇ ਕਿਵੇਂ ਗੁਰੂ ਸਾਹਿਬ ਦੀ ਬਾਣੀ ਘਰਾਂ ਦੇ ਵਿੱਚ ਪੜ੍ਹੀ ਜਾ ਰਹੀ ਹੈ ਜਾ ਰਹੀ ਹੈ ਕਿ ਖਬਰ ਆ ਜੇ ਖਨੀ ਕੋਈ ਸੁਣ ਆਹੋ ਟੈਲੀਵਿਜ਼ਨ ਚੱਲ ਪਏ ਗੁਰਮੁਖ ਉਸੇ ਤਰ੍ਹਾਂ ਹੀ ਜਿਵੇਂ ਆ ਲੋਕ ਸਿਨੇਮੇ ਦੇਖਦੇ ਨੇ ਜਾ ਜਾ ਕੇ ਅੱਖਾਂ ਨਹੀਂ ਕਰਦੇ ਨੇ ਨਾ ਪੈਸੇ ਖਰਚ ਕਰਦੇ ਨੇ ਬਿਨਾਂ ਪੈਸਿਆਂ ਤੇ ਮਹਾਤਮਾ ਦੇ ਦੀਵਾਨ ਉਵੇਂ ਹੀ ਸੁਣਦੇ ਨੇ ਹੁਣ ਉਵੇਂ ਹੀ ਸੰਗਤ ਬੈਠੀ ਹੈ ਉਵੇਂ ਮਹਾਰਾਜ ਜੀ ਹੱਥ ਲਾਉਂਦੇ ਨੇ ਉਵੇਂ ਹੀ ਪ੍ਰਚਾਰ ਉਵੇਂ ਹੀ ਜਥਾ ਕੀਰਤਨ ਉਵੇਂ ਹੀ ਸਾਜ ਵੱਜਦੇ ਕਰਨੀ ਕਹਾਂ ਔੜੀ ਔੜੀ ਹੋਰ ਵੀ ਕੁਛ ਹੋਵੇਗਾ ਜੀ ਇਉਂ ਚੌਕੜਾ ਮਾਰ ਕੇ ਬੈਠ ਗਏ ਗੁਰੂ ਚੌਂਕੜਾ ਮਾਰ ਕੇ ਫਿਰ ਉਹਨਾਂ ਨੇ ਸੁਰਤ ਨੂੰ ਸਮਾਸ਼ਟੀ ਵਿਆਸ਼ਟੀ ਸਤੂਲ ਸੂਖਮ ਕਾਰਨ ਪ੍ਰਪੰਚ ਇਹਨਾਂ ਤੋਂ ਸੁਰਤ ਨੂੰ ਖਿੱਚ ਲਿਆ ਸੁਰਤ ਨੂੰ ਖਿੱਚ ਕੇ ਜੋ ਆਤਮਾ ਇਹਨਾਂ ਅੰਦਰ ਜੋ ਨਿਰਗੁਣ ਵਾਹਿਗੁਰੂ ਆ ਉਸਦੇ ਨਾਲ ਭੇਦ ਕਰ ਦਿੱਤਾ ਜਾਣੀ ਨਿਸਪੁਰ ਨੇ ਹੋ ਕੇ ਬੈਠ ਗਏ ਹੁਣ ਵੀ ਜਿਹੜੇ ਪ੍ਰੇਮੀ ਬੰਦਗੀ ਕਰਨ ਵਾਲੇ ਉਹ ਨਿਸਫੁਰ ਨੇ ਬਾਣੀ ਸੁਣਦੇ ਨੇ ਉਹਨਾਂ ਨੂੰ ਇਹ ਆਨੰਦ ਜ਼ਿਆਦੇ ਆਉਂਦਾ ਜਿਨ੍ਹਾਂ ਨੇ ਫੁਰਨੇ ਸਾਹਿਤ ਬਾਣੀ ਸੁਣੀ ਆ ਨਾ ਉਹਨਾਂ ਦੇ ਚੜੀ ਨੀ ਆ ਰੀਲ ਉੱਤੇ ਨਹੀਂ ਤੁਸੀਂ ਹੁਣ ਚੜਾ ਕੇ ਦੇਖ ਲਓ ਚੜ ਜੂ ਅਸੀਂ ਰੀਲ ਲੱਗਣੇ ਨੀ ਦਿੱਤੀ ਬਾਣੀ ਦੇ ਨਾਲ ਬਸ ਇਉਂ ਬੈਠ ਕੇ ਚੌਂਕੜਾ ਮਾਰ ਕੇ ਜਿਵੇਂ ਪੱਥਰ ਦੀ ਮੂਰਤੀ ਬੈਠੀ ਹੁੰਦੀ ਹੈ ਉਹ ਪਾਠ ਕਰਦਾ ਕਿਸੇ ਰੰਗ ਦੇ ਵਿੱਚ ਉਹਦੇ ਅੰਦਰ ਵੀ ਕੋਈ ਬੀਜ ਆ ਪਰਮੇਸ਼ਰ ਦਾ ਜਿਤਨਾ ਉਸਦਾ ਨਿਤਨੇਮ ਸੀ ਬਾਣੀ ਦਾ ਨਿਤਨੇਮ ਕਰਕੇ ਉਸਨੇ ਰੁਮਾਲ ਪਾਇਆ ਨਜ਼ਰ ਮਹਾਰਾਜ ਜੀ ਦੇ ਉੱਤੇ ਫਿਰ ਉਸਨੇ ਨਿਗਾਹ ਅੱਗੇ ਨੂੰ ਕਰੀ ਆਪਾਂ ਕਰਦੇ ਹਾਂ ਦਰਬਾਰ ਦਾ ਪਾਠ ਗਿਣਦਿਆਂ ਵੀ ਪੈਸੇ ਕਿੰਨੇ ਚੜ੍ਹਦੇ ਨੇ ਦੱਸੋ ਕੀ ਸਮਾਧੀ ਲੱਗ ਜਾਏਗੀ ਉਹ ਕਰਦਿਆਂ ਇੱਥੇ ਪ੍ਰਚਾਰ ਛੱਡਾਂ ਜਾਂ ਕੁਛ ਵੀ ਰਾਗ ਕਰਦਿਆਂ ਜਾਂ ਪ੍ਰਚਾਰ ਝਾਕਦਿਆਂ ਵੀ ਕੋਈ ਗੀਜੇ ਚ ਨੂੰ ਹੱਥ ਪਾਉਂਦਾ ਹੈ ਕਿ ਨਹੀਂ ਕੀ ਮਨ ਇਕਾਗਰ ਹੋ ਜਾਏਗਾ ਇਹ ਤਾਂ ਵਿਹਾਰ ਬਣਾਇਆ ਹੋਇਆ ਲੋਕਾਂ ਦਾ ਗੁਰਮੁਖ ਤਾਂ ਹੀ ਆਪਾਂ ਨੂੰ ਸ਼ਾਂਤੀ ਨਹੀਂ ਨਾ ਪ੍ਰਾਪਤ ਹੁੰਦੀ ਹੈ ਤਾਂ ਹੀ ਬਾਣੀ ਦਾ ਆਪਾਂ ਨੂੰ ਰਸ ਨਹੀਂ ਪਿੱਛੇ ਹਟਦੇ ਜਾਂਦੇ ਹਾਂ ਬਾਣੀ ਦੇ ਵਿੱਚ ਫਰਕ ਨਹੀਂ ਹੈ ਸਰੋਤਿਆਂ ਦੇ ਵਿੱਚ ਸੁਣਾਉਣ ਵਾਲਿਆਂ ਦੇ ਵਿੱਚ ਫਰਕ ਹੈ ਬਗਤਿਆਂ ਦੇ ਵਿੱਚ ਫਰਕ ਹੈ ਸਰੋਤਿਆਂ ਦੇ ਵਿੱਚ ਫਰਕ ਜਿਹਾ ਜਿਹਾ ਬਗਤਾ ਹੋਵੇਗਾ ਉਹ ਜਿਹੇ ਹੀ ਸਰੋਤੇ ਤੇ ਅਸਰ ਪੈਣੇ ਨੇ ਜੇ ਬਗਤਾ ਮਾਇਆ ਹੀ ਮੰਗਦਾ ਹੈ ਜਿਸ ਨੇ ਕਹਿੰਦੇ ਆ ਦੇਤਾ ਕਾਗਜ਼ ਜਾਂ ਮੜਾ ਜਿਹਾ ਤਾਂ ਫਿਰ ਉਸ ਨੂੰ ਰਾਜਾ ਬਣਾ ਦੇਣਾ ਵੀ ਇਹ ਸਰਦਾਰ ਇਹਦਾ ਕੀ ਅੰਤ ਹੈ ਜੀ ਇਹ ਤਾਂ ਬਹੁਤ ਇਹ ਤਾਂ ਮੁਖੀ ਸਿੱਖ ਹੋਇਆ ਜੀ ਗੁਰੂ ਸਾਹਿਬ ਜੀ ਦਾ ਲੈ ਪਵਾਂ ਸਿਰਕਟਾ ਪੀਂਦਾ ਹੋਵੇ ਮੁਖੀ ਸਿੱਖ ਬਣਾਤਾ ਲੈ ਦੇਖ ਲਓ ਪ੍ਰਚਾਰ ਸਾਡਾ ਇਹ ਕੀ ਅਸੀਂ ਦੁਨੀਆਂ ਦਾ ਭਲਾ ਕਰ ਦਾਂਗੇ ਗੁਰਮੁਖੋ ਤਾਂ ਹੀ ਤਾਂ ਅਸੀਂ ਪਿੱਛੇ ਨੂੰ ਜਾਣ ਲੱਗ ਗਏ ਹੈ ਹੀ ਨੀ ਕੱਖ ਨੀ ਹੈ ਵਿੱਚ ਜਦ ਉਸਨੇ ਨਿਗਾਹ ਉਠਾਈ ਫਿਰ ਦਰਬਾਰ ਤੇ ਪਾ ਕੇ ਰੁਮਾਲ ਦੇਖਿਆ ਕੋਈ ਮਹਾਂਪੁਰਸ਼ ਬੈਠਾ ਸਾਹਮਣੇ ਜਾ ਕੇ ਚਰਨਾਂ ਨੂੰ ਹੱਥ ਲਾਇਆ ਹੁਣ ਉਹ ਸਰੀਰ ਚ ਨੀ ਹਨ ਸਰੀਰ ਚ ਉਨਾ ਚਿਰ ਰਹਿੰਦਾ ਮਨ ਜਿੰਨਾ ਚਿਰ ਨੌ ਦੁਆਰਿਆਂ ਦੇ ਵਿੱਚ ਇਹ ਕਲਪਨਾ ਕਰਦਾ ਜਦ ਇਹਨਾਂ ਤੋਂ ਪਿੱਛੇ ਹਟ ਜਾਵੇਗਾ ਨਾ ਜਿਹਨੂੰ ਸੁਰਤ ਕਹਿੰਦੇ ਨੇ ਤੁਸੀਂ ਭਾਈ ਗੁਰਦਾਸ ਦੀ ਬਾਣੀ ਪੜ੍ਹ ਕੇ ਦੇਖੋ ਜਿਹਨੂੰ ਕੋਈ ਪ੍ਰੇਮ ਹੈ ਸੁਖ ਮੰਡਲਾਂ ਦੇ ਵਿੱਚ ਜਾਣ ਦਾ ਉੱਥੋਂ ਪਤਾ ਲੱਗਦਾ ਵੀ ਕਿਤਨੀ ਉੱਚੀ ਉਹਨਾਂ ਦੀ ਸੁਰਤ ਸੀ ਐ ਤਾਂ ਬਾਣੀ ਦੇ ਵਿੱਚ ਵੀ ਬਹੁਤ ਕੁਛ ਲਿਖਿਆ ਹੋਇਆ ਪਰ ਅਸੀਂ ਫੈਸਲਾ ਨਹੀਂ ਕਰ ਸਕਦੇ। ਬਾਣੀ ਦਾ ਫੈਸਲਾ ਵੀ ਜਿਹਨੇ ਕਰਾਇਆ ਜਾਂ ਕਰਿਆ ਉਹੀ ਦੂਏ ਨੂੰ ਕਰਾਵੇਗਾ, ਨਹੀਂ ਕਰਾ ਨਹੀਂ ਸਕਦਾ। ਬਸ ਕਿਸੇ ਨੇ ਅੱਜ ਤਾਈਂ ਆਪ ਵੀ ਕਥਾ ਕਰੀ ਹੈ ਮਹਾਰਾਜ ਤੋਂ, ਕਿਸੇ ਨੇ ਆਪ ਵੀ ਦਰਬਾਰ ਨੂੰ ਪ੍ਰਕਾਸ਼ ਕਰਕੇ ਕਥਾ ਕਰਨ ਲੱਗਿਆ ਕੋਈ? ਨਹੀਂ, ਪਹਿਲਾਂ ਕਿਸੇ ਦੇ ਡੰਡੇ ਖਾਊਗਾ ਜਾ ਕੇ, ਉਹ ਵੀ ਜਿਹਦੀ ਕਥਾ ਸਿੱਖੀ ਹੋਈ ਆ ਉਹਦੇ ਕੋਲ ਜਾਊਗਾ, ਤਾਂ ਜੇ ਆ ਕੇ ਫਿਰ ਕਥਾ ਕਰਨ ਲੱਗੇ ਜਾਂ ਐਵੇਂ ਨੀ ਕੋਈ ਵਸਤੂ ਮਿਲਦੀ ਹੁੰਦੀ। ਇਹ ਤਾਂ ਨਾਲੇ ਜਿਹੜਾ ਸੂਖਮ ਨੇ ਗੱਲਾਂ, ਤਾਂ ਰਸੂਲ ਨੂੰ ਤਾਂ ਅਗਲਾ ਫੜ ਲੈਂਦਾ, ਜਿਹੜਾ ਅਸਲੀ ਇਸ ਦਾ ਮਾਰਗ ਹੈ ਜੋ ਆਪਾਂ ਨੂੰ ਪਤਾ ਹੀ ਨੀ ਹੈ। ਪਹਿਲਾਂ ਨਾ ਦੱਸੋ, ਆਪਾਂ 14 ਗੱਦਿਆਂ ਦੇ ਵਿੱਚ ਜੰਮਦੇ ਹਾਂ, 14 13 ਚ ਜੰਮਦੇ ਹਾਂ, 13 ਚ ਮਰ ਜਾਂਦੇ ਹਾਂ, 14 ਦਾ 14ਵੀਂ ਦਾ ਆਪਾਂ ਨੂੰ ਪਤਾ ਹੀ ਨਹੀਂ। 14ਵੀਂ ਦਾ ਸੰਗਤ ਦਾ ਸਾਹਮਣੇ ਪ੍ਰਕਾਸ਼ ਹੈ ਗੁਰੂ, ਇਹਨੂੰ ਵਿਹਾਰ ਚਲਾ ਲਿਆ ਆਪਾਂ ਨੇ, ਭਲਾ ਨਹੀਂ ਹੋ ਸਕਦਾ। ਜਦ ਤੂੰ ਜਿਸ ਤਰ੍ਹਾਂ ਗੁਰੂ ਸਾਹਿਬ ਨੇ ਦੱਸਿਆ ਉਸ ਤਰ੍ਹਾਂ ਕਰੇਗਾ, ਮੰਨੇਗਾ, ਤਦ ਤੇਰਾ ਭਲਾ ਹੋਵੇਗਾ। ਕਰ ਲਾ ਹੁਣ, ਕਰ ਲਾ ਚਾਹੇ 1,84,00,000 ਜੂਨ ਦੇ ਵਿੱਚ ਹੀ ਗੇੜਾ ਖਾ ਕੇ, ਫੇਰ ਆ ਜੀ, ਫੇਰ ਕਰ ਲਈ। ਬਗੈਰ ਕਰੇ ਤਾਂ ਤੇਰਾ ਇਹ ਜਿਹੜਾ ਸਫ਼ਰ ਆ ਇਹ ਖਤਮ ਨਹੀਂ ਹੋਵੇਗਾ। ਤਾਂ ਇਹਦਾ ਦੱਸਿਆ ਫਿਰ ਬਹੁਤੇ ਯੁੱਗ ਆ ਰਹੇ, ਜੀਵ ਆਤਮਾ ਫਿਰਦਾ ਆਇਆ, ਸਰੀਰ ਨਹੀਂ ਆਇਆ। ਆਹ ਤਾਂ ਹੁਣ ਆਪਣੀਆਂ ਚਿੱਠੀਆਂ ਦਾੜੀਆਂ ਹੋ ਗਈਆਂ, ਬਸ ਖਾਓ, ਆਇਆ ਹੀ ਬੈਂਬੜੀਆਂ ਵਾਲਾ ਸਮਾਂ, ਬਸ ਚੱਕ ਕੇ ਲੈ ਜਾਣਗੇ, ਸੁੱਟ ਦੇਣਗੇ ਅੱਗ ਦੇ ਉੱਤੇ, ਫੁੱਕ ਜਾਵੇ। ਉਹ ਨਹੀਂ ਫੁੱਕਣਾ, ਨਾ ਫੁੱਕਿਆ ਉਹ, ਨਾ ਫੁੱਕਣਾ ਉਹਦਾ ਧਰਮ ਹੀ ਹੈ ਗੁਰੂ, ਉਹਦਾ ਨਹੀਂ ਹੈ। ਉਹਦਾ ਫਿਰ ਹੋਰ ਜੂਨੀ ਚ ਚਲਿਆ ਜਾਂਦਾ ਜਿਹੋ ਜਿਹੇ ਕਰਤੱਵ ਕਰਨਾ। ਜੇ ਤਾਂ ਤੂੰ ਸ਼ਰਾਬ ਪੀਨਾ ਫਿਰ ਤਾਂ ਵਿਗਿਆਰ ਬਣੇਗਾ, ਦੇਖ ਲਾ ਬਾਬੇ ਹੱਡ ਚੰਬਦਾ ਫਿਰੇਗਾ ਉੱਥੇ ਬਾਹਰ ਬਾਣਾ ਚ। ਇਹ ਗੁਰੂ ਸਾਹਿਬ ਦੀ ਬਾਣੀ ਦੱਸਦੀ ਹੈ, ਕੋਈ ਮੈਂ ਕੋਲੋਂ ਨਹੀਂ ਕਹਿੰਦਾ। ਸਰ ਗੁਰੂ ਸਾਹਿਬ ਜੀ ਕਹਿੰਦੇ ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਦਾ ਜ਼ਮੀਨ ਕਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਵਿਖ ਜੋਇਓ, ਮਿਲ ਜਗਦੀਸ਼ ਮਿਲਣ ਕੀ ਵਰੀਆ, ਚਰੰਕਾਲੇ ਦੇ ਸੰਜਰੀਆ। ਬਹੁਤ ਜੂਨੀਆਂ ਦੇ ਵਿੱਚ ਫਿਰਦਾ, ਇੱਕ ਇੱਕ ਜੂਨੀ ਦੀ ਉਮਰ ਵੀ ਬਹੁਤ ਬੜਬੜੀਆਂ ਨੇ ਲੰਬੀਆਂ, ਲੱਖ ਨਾਗਾਂ ਕਰੋੜ ਕਾਗਾਂ ਐਡੀਆਂ ਨੇ ਉਮਰਾਂ। ਦੱਸਦੇ ਨੇ ਵੀ ਉਹ ਸੁਰਤ ਹੈ ਜਿਹੜੀ ਸਾਧ ਸੰਗਤ, ਜਾਵੇ ਨਾਂ ਦੁਆਰਾ ਨੂੰ ਛੱਡ ਦੇਗੀ, ਤੁਸੀਂ ਛੱਡ ਕੇ ਦੇਖ ਲਓ। ਹੁਣ ਜਿਹੜਾ ਆਪਣਾ ਮਨ ਹੈ ਨਾ, ਜਿਹਨੂੰ ਆਪਾਂ ਮਨ ਕਰਕੇ ਜ਼ਿਆਦਾ ਜਾਣੇ ਆ, ਸੁਰਤ ਔਰ ਖਿਆਲ ਗਾਂ ਤੇ ਗਾਂ ਸੂਖ ਮੰਦਾ ਜਾਂਦਾ ਨਾ ਕੰਮ। ਇਸ ਤੋਂ ਅੱਗੇ ਫਿਰ ਹੋਰ ਵੀ ਇਹਨੇ ਬਣਨਾ, ਇੱਕ ਨਿਰਤ ਕਹਿੰਦੇ ਨੇ ਉਹਨੂੰ, ਪੜਿਆ ਦਰਬਾਰ ਸਾਹਿਬ ਚ ਕਦੇ ਹੈਗਾ? ਮੈਂ ਤਾਂ ਸੁਣਿਆ, ਤੂੰ ਮੈਂ ਪੜ੍ਹਦਾ ਨੀ ਨਾ। ਇਹ ਉਹ ਸਾਧ ਸੰਗਤ ਨਿਰਤ ਪੈਦਾ ਹੋਵੇਗੀ, ਫਿਰ ਇਹ ਨਾਂ ਦੇ ਉਹਨੂੰ ਛੱਡ ਦੇਗਾ। ਇਹ ਦੇਖਣਾ ਚਾਹੁੰਦੇ ਨਾ ਕੋਈ ਨਾ ਕੋਈ ਚੀਜ਼, ਨਾਂ ਦੁਆਰਾ ਤੇ ਇਸ ਨੂੰ ਦਿਸਦੀ ਹੈ ਸਭ, ਜੋ ਨਾਂ ਦੁਆਰਾ ਦੇ ਪਦਾਰਥ ਉਹਨਾਂ ਨੂੰ ਕਲਪਦੀ ਹੈ, ਫਿਰ ਸੁਰਤ ਆ ਜਿਹੜੀ ਮਨ ਕਹਿ ਲੋ ਚਾਹੇ। ਇਉਂ ਫਿਰ ਜਦ ਇਹ ਹੌਲੀ ਹੌਲੀ ਪਿੱਛੇ ਅੜ ਜਾਏਗੀ, ਪਿੱਛੇ ਵੀ ਕੋਈ ਟੌਣੀ ਦੱਸੂਗਾ, ਇਵੇਂ ਨੀ ਅੜਨਾ, ਇਹਨੇ ਅੜਨਾ ਹੀ ਨੀ। ਜ਼ੋਰ ਲਾ ਲੋ ਚਾਹੇ ਕਿਵੇਂ ਪੁੱਠੇ ਲੜਕੀ ਜਾਓ, ਨਹੀਂ ਅੜਦੀ ਹੈ ਨਾ। ਕੋਈ ਦੱਸੇਗਾ ਜਿਹਨੇ ਪਿੱਛੇ ਹਟਾਈ ਹੈ, ਉਹ ਦੱਸੇਗਾ। ਇਉਂ ਜਦ ਉਸਨੇ ਮਹਾਂਪੁਰਸ਼ਾਂ ਦੇ ਚਰਨ ਫੜ ਲਏ, ਫਿਰ ਮਹਾਂਪੁਰਸ਼ਾਂ ਨੇ ਸੁਰਤ ਉੱਤੋਂ ਲਾਈ। ਦੋ ਕਿਸਮ ਦਾ ਤਪ ਹੈ ਗੁਰੂ, ਇੱਕ ਤਾਂ ਹੈ ਪੁਰਾਣਾ ਜਾਮ, ਇਹਦਾ ਪਿਛਲੇ ਯੁੱਗਾਂ ਦਾ, ਆਪਣੇ ਗੁਰੂ ਘਰ ਦਾ ਜਿਹੜਾ ਉਹ ਸੁਰਤ ਸ਼ਬਦ ਯੋਗ ਹੈ। ਸੁਰਤ ਤੇ ਸ਼ਬਦ ਦੋ ਚੀਜ਼ਾਂ ਨੇ ਬਸ, ਜੇ ਤਾਂ ਇਕੱਠੀਆਂ ਹੋ ਗਈਆਂ ਦੋ ਹੀ, ਫਿਰ ਤਾਂ ਇਸ ਨੂੰ ਸੁਖ ਮਾਰਗ ਖੁੱਲ ਜਾਣਗੇ, ਅਗਰ ਨਹੀਂ ਇਕੱਠੀਆਂ ਹੋਈਆਂ ਨਹੀਂ ਖੁੱਲਣਗੇ। ਹੁਣ ਦੇਖ ਲੋ ਆਪਾਂ ਇਹ ਇਕੱਠੀਆਂ ਕਰਨੀਆਂ ਨੇ ਦੋ ਹੀ, ਬਹੁਤ ਮਿਹਨਤ ਨਾਲ ਹੋਣਗੀਆਂ, ਐਵੇਂ ਨਹੀਂ ਹੋਵੇਗੀ। ਇਉਂ ਫਿਰ ਜਿਹੜੀ ਸੁਰਤ ਦੇ ਸ਼ਬਦ ਆ ਨਾ, ਇਹ ਫਿਰ ਸੁਖ ਮੰਡਾਂ ਨੂੰ ਕਹਿੰਦੇ ਚੜ੍ਹਦੇ ਨੇ। ਇਉਂ ਜਦ ਉਹਨਾਂ ਨੇ ਫਿਰ ਦੱਸਦੇ ਨੇ ਵੀ ਜਿਹੜਾ ਸੁਰਤ ਸ਼ਬਦ ਜੋ ਵੀ ਆ ਨਾ, ਜਦ ਉਹਦੀ ਸੁਰਤ ਦਸਵੇਂ ਦੁਆਰ ਦੇ ਵਿੱਚ ਚਲੀ ਜਾਂਦੀ ਹੈ ਨਾ, ਕਹਿੰਦੇ ਉਸ ਦੀ ਜਿਹੜੀ ਸਮਾਧੀ ਆ ਉਹ ਜੜ ਨਹੀਂ ਹੈ, ਚੇਤਨ ਹੈ। ਯਾਨੀ ਪਿਛਲੇ ਯੁੱਗਾਂ ਦੇ ਨਾਲ ਉਹ ਗੁਰੂ ਨਾਨਕ ਦੇ ਮਹਾਰਾਜ ਦਾ ਮਤ ਬਹੁਤ ਵਧੀਆ ਗੁਰੂ, ਯਾਨੀ ਹਸਤਮਲ ਚੀਜ਼ ਦਿਖਾਣੀ ਹੈ, ਐ ਨੀ ਦਿਖਾਣੀ ਵੀ ਇਹ ਨਹੀਂ ਜੀ ਨਾ। ਹੁਣ ਕਿਸੇ ਨੇ ਸਮਾਧੀ ਲਾ ਲਈ, ਜੇ ਉਹਦਾ ਰਸੇ ਨੀ ਆਊਗਾ ਤਾਂ ਫਿਰ ਉਹ ਫਿਰ ਇੰਨੀ ਮਿਹਨਤ ਕਰੀਦਾ, ਫਿਰ ਲੋੜ ਕੀ ਹੈ। ਪੁਰਾਣਾ ਜਾਂ ਮੀਨੇ 10,000 ਪ੍ਰਾਣ ਚੜਾ ਲੈਂਦੇ ਨੇ, ਵਾ ਜਾਂ ਮਰਿਆ ਬੈਠਾ ਰਿਹਾ ਜਾਂ ਉਹ ਬੈਠਾ ਰਿਹਾ, ਕੋਈ ਗੱਲ ਨੀ। ਉਹਨੂੰ ਰਸ ਨੀ ਹੈ ਅਵਸਥਾ ਦਾ, ਰਸਤਾ ਸਹਿਜ ਯੋਗੀ ਨੂੰ ਹੈ, ਸਹਿਜ ਯੋਗ ਹੈ ਜਿਹੜਾ। ਮਹਾਂਪੁਰਸ਼ ਬੈਠੇ ਹੁੰਦੇ ਨੇ, ਲੱਗੀ ਹੁੰਦੀ ਹੈ ਸਮਾਧੀ, ਉਹਨਾਂ ਨੂੰ ਆਪਣਾ ਸਰੀਰ ਨੀ ਭਾਸਦਾ ਹੁੰਦਾ, ਬਸ ਇਹੀ ਸਮਾਧੀ ਹੈ। ਹੁਣ ਦੇਖ ਲੋ ਜਿਹਨੂੰ ਨਹੀਂ ਭਾਸਦਾ ਉਹਦੀ ਵੀ ਸਮਾਧੀ ਲੱਗੀ ਹੋਈ ਹੈ। ਸਮਾਧੀ ਕੋਈ ਜ਼ਰੂਰੀ ਨੀ ਵੀ ਬੈਠ ਕੇ ਹੀ ਲਾਉਣੀ ਹੈ, ਸਮਾਧੀ ਤੁਰੇ ਜਾਂਦੇ ਦੀ ਵੀ ਲੱਗ ਜਾਂਦੀ ਹੁੰਦੀ ਹੈ, ਛੇ ਵਸਤਾ ਆ ਜਾਂਦੀ ਹੈ, ਪਰ ਪਹਿਲਾਂ ਮਿਹਨਤ ਕਰਨੀ ਪਵੇਗੀ ਤਾਂ ਆਵੇਗੀ, ਐਵੇਂ ਨੀ ਜੇ ਖਾਲਾ ਜੀ ਦਾ ਵਾੜਾ ਨੀ ਹੈ, ਬਹੁਤ ਮੁਸ਼ਕਿਲ ਹੈ। ਖੈਰ ਸੁਰਤ ਜਦ ਉਹਨਾਂ ਮਹਾਂਪੁਰਸ਼ਾਂ ਨੇ ਫਿਰ ਉੱਤੋਂ ਉਤਾਰੀ, ਕਿਉਂ ਸਰੀਰ ਨੂੰ ਹੱਥ ਲੱਗ ਗਿਆ। ਕੋਈ ਜਗਿਆਸੂ ਸਮਾਧੀ ਰਾਹੀਂ ਬੈਠਾ ਦੀ ਜਾਣੀ ਉਸਦਾ ਸਰੀਰ ਭੁੱਲਿਆ ਹੋਇਆ ਸੀ, ਸੁਰਤ ਉਹਦੀ ਸੂਖ ਮੰਡਲਾਂ ਨੂੰ ਚੜੀ ਹੋਈ ਸੀ। ਕੋਈ ਆਦਮੀ ਕੋਲ ਦੀ ਗੱਲਾਂ ਕਰਦੇ ਲੱਗ ਗਏ, ਉਹਨੂੰ ਇਉਂ ਤਾਂ ਪਤਾ ਲੱਗ ਗਿਆ ਵੀ ਫਲਾਨੇ ਆਦਮੀ ਜਾਂਦੇ ਨੇ, ਪਰ ਉਹਨੂੰ ਆਪਣੇ ਸਰੀਰ ਦਾ ਪਤਾ ਨੀ। ਇਹ ਵੀ ਦੇਖ ਲੋ ਇੱਕ ਗੱਲ ਹੈ, ਉਹਨੂੰ ਆਪਣੇ ਸਰੀਰ ਦਾ ਪਤਾ ਨੀ, ਉਹਨਾਂ ਦੀ ਆਵਾਜ਼ ਸੁਣ ਗਈ ਉਸਨੂੰ ਉੱਥੇ, ਚੇਤਨਾ ਨਾ ਗੱਲ। ਉਹ ਮਹਾਂਪੁਰਸ਼ਾਂ ਨੇ ਫਿਰ ਸੁਰਤ ਲਾਹੀ, ਉਹ ਜਿਹੜਾ ਚੰਗੀ ਸੀ ਉਹ ਕਹਿਣ ਲੱਗਾ, ਮਹਾਰਾਜ ਜੀ ਉਹ ਭਾਗ ਮਹਾਂਪੁਰਸ਼ਾਂ ਦੇ ਦਰਸ਼ਨ ਹੋਏ, ਚਲੋ ਸਾਡੀ ਕੁੱਲੀ ਨੂੰ ਭਾਗ ਲਾਓ, ਗ੍ਰਹਿ ਪਵਿੱਤਰ ਕਰੋ ਸਾਡਾ ਚੱਲ। ਸਾਧ ਸੰਗਤ ਜਿਹੜਾ ਘਰ ਪਵਿੱਤਰ ਕਰਨਾ ਉਹ ਕਰੇਗਾ ਜਿਸਨੇ ਆਪਣਾ ਸਰੀਰ ਪਵਿੱਤਰ ਕਰ ਲਿਆ, ਦੁਆ ਨਹੀਂ ਕਰ ਸਕਦਾ। ਆਓ ਭਾਗਤ ਤਾਂ ਹੁੰਦੀ ਹੈ ਜ਼ਰੂਰ, ਜਿਹੜੇ ਰਾਜੇ ਰਾਣੇ ਕਰਨੀ ਵੀ ਚਾਹੀਦੀ ਹੈ, ਪਰ ਉਹ ਇਹ ਗੱਲ ਨੀ ਉਹਦੇ ਤੇ ਕੱਟੇਗੀ। ਕਰ ਲੈ ਗਏ ਤਵੇਲੇ ਦੇ ਵਿੱਚ ਘੋੜੀ ਬੰਨ ਦਿੱਤੀ, ਚਵਾਰੇ ਚ ਰਹਿਸ਼ ਕਰ ਦਿੱਤੀ। ਦਸਵੀਂ ਜਮਾਤ ਦੇ ਵਿੱਚ ਪੜ੍ਹਦਾ ਸੀ ਜਸਵੰਤ ਸਿੰਘ ਨਾਮ ਸੀ ਉਸਦਾ, ਆਪਣੀ ਮੌਤ ਦੇ ਵਿੱਚ ਮਹਾਤਮਾ ਰਹੇ, ਜਾਣ ਵੇਲੇ ਕਹਿ ਲੱਗੇ ਕਾਕਾ ਤੇਰੀ ਬਾਣੀ ਦੇ ਵਿੱਚ ਬੜਾ ਰਸ ਹੈ, ਜਾਣੀ ਤੇਰੀ ਵਸਤਾ ਵਸਦਾਇਕ ਹੈ, ਬਾਣੀ ਤਾਂ ਗੁਰੂ ਦੀ ਹੈ ਨਾ, ਬਾਣੀ ਤਾਂ ਗੁਰੂ ਦੀ ਹੈ, ਤੇਰੀ ਜਿਹੜੀ ਵਸਤਾ ਇਹ ਰਸਦਾਇਕ ਹੈ, ਜੋ ਬਾਣੀ ਦਾ ਸੁਭਾਵ ਹੈ ਤੇਰੇ ਇਹ ਮਨ ਦੇ ਉੱਤੇ ਪੂਰਾ ਲਾਗੂ ਹੋਇਆ। ਕਹਿਣ ਲੱਗੇ ਤੂੰ ਹੁਣ ਉਪਾਸ਼ਨਾ ਦੇ ਦਰਜੇ ਚ ਆ ਗਿਆ, ਜਿੰਨਾ ਚਿਰ ਇਹ ਮਨ ਕਾਦਰ ਕਰਕੇ ਬਾਣੀ ਨਹੀਂ ਪੜੇਗਾ ਉਪਾਸ਼ਨਾ ਨੂੰ ਇਹ ਫੜ ਨਹੀਂ ਸਕਦਾ। ਇਹ ਵੀ ਗੱਲ ਹੈ ਨਾ ਮਹਾਰਾਜ, ਫਿਰ ਕਿਰਪਾ ਕਰੋ, ਮਿਹਰ ਕਰੋ। ਬਾਬਾ ਵੀਰ ਸਿੰਘ ਮਹਾਰਾਜ ਜੀ ਨੇ ਉਹਨੂੰ ਯੁਕਤੀ ਦੱਸੀ ਨਾਮ ਜਪਣ ਦੀ, ਸਾਸ ਗ੍ਰਾਸ ਭਜਨ ਦੱਸ ਦਿੱਤਾ ਉਸਨੂੰ ਵੀ, ਇਉਂ ਖਿਆਲ ਨੂੰ ਜੋੜਦੇ ਨਾਲ ਨਾ ਸਾਹ ਖੜਦਾ, ਜੇ ਖਿਆਲ ਜੁੜਿਆ ਰਹੂ ਨਾ ਭਜਨ ਖੜਦਾ, ਜਾਂ ਖਿਆਲ ਭਜਨ ਨਾਲ ਉਹ ਟੁੱਟੇਗਾ ਨਾ, ਜਦ ਭਜਨ ਖੜੇਗਾ ਨਹੀਂ ਚੱਲੀ ਜਾਵੇਗਾ। ਤਾਂ ਹੀ ਦੱਸਿਆ ਗੁਰਬਾਣੀ ਦੇ ਵਿੱਚ, ਸਾਸ ਸਾਸ ਸਿਮਰੋ ਗੋਬਿੰਦ, ਮਨ ਅੰਤਰ ਕੀ ਉਤਰੈ ਚਿੰਦ, ਚਿੰਦ ਵੀ ਦੁਆਇ ਚ ਮੈਂ ਕਹਿੰਦੇ ਪੜੋ ਪ੍ਰੇਮ ਦੇ ਨਾਲ।
ਸਾਸ ਸਾਸ ਦੇ ਗੇੜੇ ਸਿਮਰੋ ਵਾਹਿਗੁਰੂ, ਸਾਸ ਸਾਸ ਦੇ ਗੇੜੇ ਸਿਮਰੋ ਵਾਹਿਗੁਰੂ।
ਵਾਹਿਗੁਰੂ ਜੋ ਮੰਤਰ ਆ ਨਾ ਗੁਰੂ ਘਰ ਦਾ,
ਪਹਿਲੇ ਇਸ ਨੂੰ ਸਾਹ ਦੇ ਨਾਲ ਲਪੇਟ ਕੇ ਭਜਨ ਕਰਨਾ ਸ਼ੁਰੂ ਕਰ ਦੋ। ਜਦ ਸਾਹ ਆਵੇਗਾ ਤਾਂ ਭਜਨ ਨਹੀਂ ਖੜੇਗਾ, ਜੇ ਸਾਹ ਖੜੇਗਾ ਫਿਰ ਭਜਨ ਖੜੇਗਾ। ਸਾਹ ਖੜਦਾ ਹੀ ਨਹੀਂ, ਸਾਹ ਉਦਣ ਖੜੂਗਾ ਜਦ ਜੀਵਾਤਮਾ ਨਿਕਲੂਗਾ। ਸੁੱਤਿਆਂ ਬਿਆਨ ਵੀ ਆਉਂਦਾ, ਸੁੱਤਿਆਂ ਬਿਆਨ ਆ ਵੀ ਭਜਨ ਹੁੰਦਾ ਗੁਰਮੁਖਾਂ ਦਾ। ਇਹ ਯੁਕਤੀ ਦੱਸੀ ਉਹਨਾਂ ਨੂੰ ਸਾਧ ਸੰਗ। ਸਾਸ ਗ੍ਰਾਸ ਦੇ ਵਿੱਚ ਵੀ ਬਹੁਤ ਤਾਕਤ ਆ, ਜੇ ਪੂਰਾ ਚੱਲ ਪਵੇ ਤਾਂ ਦੱਸਿਆ। ਗੁਰੂ ਸਾਹਿਬ ਜੀ ਨੇ ਸਿੱਖ ਦੀ ਦੱਸਿਆ ਵੀ ਡੈਫੀਨੇਸ਼ਨ ਜਿੱਥੇ ਦੱਸੀ ਹੈ ਨਾ ਉੱਥੇ ਦੱਸਿਆ ਇਹ ਵੀ ਸਾਸ ਗ੍ਰਾਸ ਦਾ। ਗੁਰ ਸਤਿਗੁਰ ਕਾ ਜੋ ਸਿੱਖ ਖਾਏ, ਸਿੱਖ ਤਾਂ ਆਪਾਂ ਸਾਰੇ ਹੀ ਹਾਂ, ਗੁਰਮੁਖ ਰਹਾਂਗੇ ਵੀ ਸਿੱਖ ਹੀ। ਜਿਹੜਾ ਕਿਸੇ ਦਾ ਪੁੱਤਰ ਆ, ਚਾਹੇ ਉਹ ਨਲਾਇਕ ਹੀ ਆ, ਪੁੱਤਰ ਉਸੇ ਦਾ ਹੀ ਰਹੇਗਾ। ਚਾਹੇ ਆਪਾਂ ਨਲਾਇਕ ਵੀ ਹਾਂ, ਫਿਰ ਵੀ ਕਲਗੀਧਰ ਮਹਾਰਾਜ ਦੇ ਹਾਂ। ਹੌਲੀ ਹੌਲੀ ਹੋ ਜਾਂਗੇ ਚੰਗੇ, ਟਾਈਮ ਆ ਜਾਏਗਾ, ਆਪਣੇ ਤੇ ਵੀ ਕਿਰਪਾ ਹੋ ਜਾਏਗੀ। ਕਦੇ ਤਾਂ ਪਿਤਾ ਕੁਛ ਹੋਵੇਗਾ ਹੀ, ਹੋ ਜਾਂਦਾ ਜੇ ਕੋਈ ਕਈ ਦਰਿਆਵੀ ਜਿਹੜੇ ਕਈ ਖੂਨ ਵੀ ਕਰ ਦਿੰਦੇ ਨੇ ਕਿ ਉਹਨਾਂ ਨੂੰ ਪਿਤਾ ਕਹਿੰਦਾ ਵੀ ਇਹਨੂੰ ਨੀ ਜ਼ਮੀਨ ਦੇਣੀ ਹੈ, ਕਿਉਂ ਨੀ ਉਹ ਕਹਿੰਦਾ ਸਮਾਂ ਛਡਾਊਗਾ ਉਹਨੂੰ ਲਾ ਕੇ ਧਰ ਕੇ ਉਹਨੂੰ ਛਡਾਊਗਾ ਮੁੰਡੇ ਨੂੰ। ਬਣਾਤਾ ਹੋਈ ਨਾ, ਗੁਰੂ ਵਾਲਾ ਬਣ ਗਿਆ, ਗੁਰੂ ਦੀ ਬਣਤ ਹੋ ਗਈ। ਮਾੜਾ ਚੰਗੇ ਹੁੰਦੇ ਹੀ ਨੇ ਸਾਰੇ, ਕਿਸਾਨ ਤਾਂ ਹੁੰਦੇ ਕੋਈ ਨੀ। ਗੁਰ ਸਤਿਗੁਰ ਕਾ ਜੋ ਸਿੱਖ ਖਾਏ ਸੋ ਪੜ ਕੇ ਉੱਠਰ ਨਾਮ ਤੇ ਆਵੇ। ਹਰ ਇੱਕ ਵਸਤੂ ਵਾਸਤੇ ਕਾਰਨਾ ਕਰਨੀ ਪੈਣੀ ਆ ਗੁਰੂ, ਪਦਾਰਥਾਂ ਵਾਸਤੇ ਵੀ ਕਾਰਨਾ ਕਰਦੇ ਹਾਂ, ਪਰਮਾਰਥ ਵਾਸਤੇ ਵੀ ਕਾਰਨਾ ਕਰਾਂਗੇ, ਉਹ ਜਿਹੜਾ ਸੂਖਮ ਦੇਸ ਆ ਉਹਦੇ ਵਾਸਤੇ ਵੀ ਕਾਰਨਾ, ਫਿਰ ਅੱਗੇ ਜੋ ਆਤਮਾ ਦਾ ਰਸ ਆ ਉਹਦੇ ਵਾਸਤੇ ਵੀ ਕਾਰਨਾ, ਤੇ ਜਿਹੜਾ ਗਿਆਨ ਆ ਉਹਦੇ ਵਾਸਤੇ ਵੀ ਕਾਰਨਾ, ਫਿਰ ਵਿਗਿਆਨ ਆ ਜਿਹੜਾ ਉਹਦੇ ਵਾਸਤੇ ਵੀ ਕਾਰਨਾ। ਬਗੈਰ ਕਾਰਨਾ ਤੋਂ ਤਾਂ ਕੋਈ ਵਸਤੂ ਨੀ ਪ੍ਰਾਪਤ ਹੋਣੀ, ਸ਼ੁਰੂ ਹੋਊਗਾ ਬਾਣੀ ਤੋਂ ਹੀ। ਜਦ ਇਹ ਅੰਮ੍ਰਿਤ ਛਕ ਲੇਗਾ ਖੰਡੇ ਦਾ, ਬੜੋ ਸਾਧ ਸੰਗ ਤਿਉਂ ਦੱਸਿਆ ਗੁਰੂ ਸਾਹਿਬ ਨੇ।
ਪੜ ਕੇ ਉੱਠ ਕੇ ਧਿਆਵੇ ਹਰੀ ਨਾਮ ਨੂੰ, ਸਿੱਖ ਜਿਹੜਾ ਸਤਿਗੁਰਾਂ ਦਾ। ਪੜ ਕੇ ਉੱਠ ਕੇ ਧਿਆਵੇ ਹਰ ਕੇ ਨਾਮ ਨੂੰ, ਸਿੱਖ ਜਿਹੜਾ ਸਤਿਗੁਰਾਂ ਦਾ। ਸਤਿਗੁਰਾਂ ਦਾ।
ਮਾਲਕ ਦੱਸਿਆ ਅੰਮ੍ਰਿਤ ਵੇਲੇ ਵੀ। ਚੌਥੇ ਪੈਰ ਸਵਾ ਕੇ ਸੁਰਤਿਆਂ ਬੁਝਾ ਚਾਓ, ਤਿਨਾਂ ਦਰਿਆਵਾਂ ਸਿਉਂ ਦੋਸਤੀ, ਮਨਮੁਖ ਸੱਚਾ ਨਾਮ। ਗੁਰਸਿੱਖਾਂ ਨੂੰ ਚਾਅ ਪੈਦਾ ਹੁੰਦਾ, ਕਿਉਂ? ਉਹਨਾਂ ਨੂੰ ਪਤਾ ਵੀ ਕੋਈ ਭੇਦ ਵਾਸਤਾ ਪ੍ਰਾਪਤ ਹੋਵੇ, ਜਾਂ ਉਹਨਲੇ ਜਿਹੜੇ ਸ਼ਾਇਰ ਨੇ ਉਹ ਦਿਖਣੇ ਸ਼ੁਰੂ ਹੋ ਜਾਣਗੇ। ਫਿਰ ਉਹ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਦਾ। ਗੁਰ ਸਤਿਗੁਰ ਕਾ ਜੋ ਸਿੱਖ ਖਾਏ ਸੋ ਭਲ ਕੇ ਉੱਠ, ਹਰ ਨਾਮ ਤੇ ਆਵੇ ਉੱਧਮ ਕਰੇ ਭਲ ਕੇ ਪ੍ਰਵਾਤੀ। ਉੱਧਮ ਕਰੋ ਪਟ ਪਾਗੀਓ, ਸਿਮਰੋ ਹਰ ਹਰ ਰਾਏ। ਉੱਧਮ ਦੇ ਵਿੱਚ ਬਹੁਤ ਤਾਕਤ ਆ ਜੀਵ, ਤੇਰਾ ਉੱਧਮ ਹੀ ਗਾਇਬ ਹੈ ਪਹਿਲਾਂ ਤਾਂ ਪੜੋ ਪ੍ਰੇਮ ਦੇ ਨਾਲ। ਜਿਹੜਾ ਉੱਧਮ ਹੀ ਨੀ ਕਰਦਾ ਉਸ ਨੂੰ ਦੂਆ ਗੁਰੂ ਨੀ ਮਿਲੇਗਾ। ਪੜੋ
ਉੱਧਮ ਕਰੋ ਵਟ ਪਾਗੀ ਸਿਮਰੋ ਹਰ ਹਰ ਰਾਏ। ਉੱਧਮ ਕਰੋ ਵਟ ਪਾਗੀ ਸਿਮਰੋ ਹਰ ਹਰ ਰਾਏ।
ਜਾਗਣਾ ਸਿੱਖ ਵਾਸਤੇ, ਆਵਾਮ ਜੀਵਾਂ ਵਾਸਤੇ ਹੁੰਦਾ ਉਪਦੇਸ਼, ਪਰ ਗੁਰੂ ਸਾਹਿਬ ਜੀ ਨੇ ਤਾਂ ਸਿੱਖ ਵਾਸਤੇ ਹੁਕਮ ਕੀਤਾ। ਗੁਰੂ ਹੁਕਮ ਹੀ ਪ੍ਰਕਾਸ਼ ਹੈ। ਹੁਣ ਆਪਾਂ ਇਹਦਾ ਹੁਕਮ ਸੁਣਦੇ ਹਾਂ ਵਿੱਚ, ਜੋ ਹੁਕਮ ਹੁੰਦਾ ਇਸਦਾ, ਜਿਹਦਾ ਉਹਦੇ ਤੇ ਚੱਲਾਂਗੇ ਫਿਰ ਹੁਕਮ ਹੀ ਖੁਸ਼ ਹੋ ਜਾਏਗਾ ਆਪਣੇ ਤੇ। ਹੁਕਮੀਆਂ ਨੇ ਜਿਹੜਾ ਇਹ ਖੁਸ਼ ਹੋ ਜਾਏਗਾ ਆਪਣੇ ਤੇ, ਫਿਰ ਆਪਣਾ ਜਿਹੜਾ ਕਾਰਨ ਆ ਉਸਦਾ ਫਲ ਦੇਵੇਗਾ ਆਪਾਂ। ਗੁਰੂ ਨੇ ਆਈ ਨਹੀਂ, ਗੁਰੂ ਇੱਕ ਤਿਲ ਨਹੀਂ ਭੰਨੇ ਕਾਲੇ, ਇੱਕ ਤਿਲ ਜਿੰਨੀ ਵੀ ਕਾਰਨਾ ਕਿਸੇ ਦੀ ਗੁਰੂ ਨਹੀਂ ਗਵਾਉਂਦਾ, ਦੇਵੇਗਾ ਉਸ। ਜੇ 2 ਵਜੇ ਨਹੀਂ ਉੱਠਦਾ ਗੁਰੂ ਕੋ, ਉੱਠਣਾ ਬੜਾ ਔਖਾ ਹੈ। ਗੁਰੂ ਵਾਲੇ ਬਣ ਜਾਓ, ਸੁਣੀ ਜਾਓ, ਅਗਲੇ ਜਨਮ ਦੇ ਵਿੱਚ ਫਿਰ ਉੱਠਣਾ ਸ਼ੁਰੂ ਕਰ ਦਾਂਗੇ ਹੌਲੀ ਹੌਲੀ। ਰੰਗ ਲਾਗਤ 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 ਵਾ, ਦੁੱਖ ਭਾਗਤ 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 ਵਾ। ਇੱਕ ਰਕਤ ਤਾਂ ਕੋਈ ਰਾਜੀ ਹੁੰਦਾ ਦੇਖਿਆ ਨੀ ਨਾ, ਇਹ ਤਾਂ ਬਹੁਤ ਜਨਮਾਂ ਦੀ ਗੱਲ ਹੈ। ਗੁਰੂ ਬਣ ਜਾਓ ਕਿਸੇ ਦੇ, ਹੌਲੀ 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 ਆਪਣੀ ਵੀ ਅਵਸਥਾ ਆ ਜਾਏਗੀ। ਆਪਾਂ ਵੀ ਕਹਿ ਦਿਆਂਗੇ ਸਭ ਗੋਬਿੰਦ ਹੈ, ਸਭ ਗੋਬਿੰਦ ਹੈ। ਜਿਨ੍ਹਾਂ ਦੀ ਆਈ ਉਹਨਾਂ ਨੇ ਲਿਖਿਆ ਨਾ ਇਹ ਗੁਰਮੁਖ, ਜਾਂ ਜਿਹੜੀ ਸੀਗੀ ਉਹ ਮਹਾਰਾਜ ਜੀ ਨੇ ਲਿਖ ਦਿੱਤਾ। ਬੇਹੀ ਜੀ ਵਾਸਤਾ ਦੇ ਗੁਰਸਿੱਖ ਹੋਏ ਨੇ, ਹੁਣ ਆ ਗੁਰਸਿੱਖ ਦੀ ਵਾਸਤਾ ਵੀ ਦੱਸਣਗੇ ਇਹਨਾਂ ਗਾਹਾਂ ਜਾ ਕੇ। ਅੰਮ੍ਰਿਤ ਵੇਲੇ ਦਾ ਜਾਗਣਾ ਬਹੁਤ, ਗੁਰੂ ਨਾਨਕ ਦੇਵ ਮਹਾਰਾਜ ਜੀ ਚਾਪੀ ਕਰਦੇ ਨੇ ਲੈਣਾ ਜੀ, ਚਾਪੀ ਕਰਦਿਆਂ ਕਰਦਿਆਂ ਅਰਜ ਕਰੀ ਗਰੀਬ ਨਿਵਾਸ, ਆਪ ਜੀ ਨੇ ਸਿੱਖਾਂ ਵਾਸਤੇ ਅੰਮ੍ਰਿਤ ਵੇਲੇ ਉੱਠਣ ਦੀ ਬੜੀ ਤਾਕੀਦ ਕੀਤੀ ਹੈ, ਜਾਣੀ ਹੁਕਮ ਕੀਤਾ ਕਿ ਅੰਮ੍ਰਿਤ ਵੇਲੇ ਉੱਠਣ ਦਾ ਕਿਤਨਾ ਕੁ ਮਹਾਤਮ ਫਲ ਹੈ, ਜਿੰਨਾ ਚਿਰ ਕਿਸੇ ਚੀਜ਼ ਵਸਤੂ ਦਾ ਫਲ ਨਾ ਪਤਾ ਲੱਗੇ ਤਾਂ ਉਸ ਦਾ ਉਦਮ ਨਹੀਂ ਕਰਿਆ ਜਾਂਦਾ ਹੁੰਦਾ। ਹੁਣ ਆਪਾਂ ਨੂੰ ਫਲ ਦਾ ਹੀ ਪਤਾ ਨਾ, ਤਾਂ ਹੀ ਤਿੰਨ ਰਾਤ ਮਸ਼ੀਨਾਂ ਨੂੰ ਚਲਾਉਂਦੇ ਹਾਂ ਜਾ ਕੇ। ਕਦੇ ਉਹ ਵੀ ਰਾਤ ਨੂੰ ਪੈਣ ਵੇਲੇ ਕਿਹਾ ਵੀ 2 ਵਜੇ ਉੱਠ ਕੇ ਇਸ਼ਨਾਨ ਕਰਕੇ ਜਿਹੜੀ ਗਿੱਲਾਂ ਦੇ ਨਾਲ ਦੀ ਨਹਿਰ ਜਾਂਦੀ ਹੈ ਉੱਥੇ ਬੈਠ ਕੇ ਅਭਿਆਸ ਕਰੀਏ। ਇਹ ਵੀ ਕਦੇ ਸੋਚਿਆ ਰਾਤ ਨੂੰ ਨਹੀਂ ਭਾਈ, ਸਵੇਰ ਨੂੰ 2 ਵਜੇ ਮਸ਼ੀਨਾਂ ਜੋੜ ਦੇਣੀਆਂ ਨੇ, ਚਾਹ ਤਿਆਰ ਹੋਊ ਆ ਜਿਓ, ਲੈ ਦੇਖ ਲਓ ਆਏ ਸਾਡੇ ਫੁਰਨੇ ਨੇ ਗੁਰੂ। ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਲੈਣਿਆ ਬਹੁਤ ਚੰਗਾ ਦਾਤਾ ਹੋਈ ਪਰਸ਼ਨ ਕਰਿਆ, ਬਹੁਤ ਭਲਾ ਹੋਵੇਗਾ ਸਿੱਖਾਂ ਦਾ, ਆਮ ਦੁਨੀਆਂ ਦਾ ਵੀ ਹੋਵੇਗਾ। ਵਿਦੇਸ਼ ਦਾ ਸਭ ਵਾਸਤੇ ਇੱਕ ਛਾਏ ਹੁੰਦਾ ਗੁਰਮੁਖ, ਪਰ ਸਾਰੇ ਸੰਗ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨ ਨੇ, ਕੋਈ ਫਾਇਦਾ ਖਾ ਲੋ। ਕਹਿਣ ਲੱਗੇ ਜਿਹੜਾ 2 ਵਜੇ ਉੱਠ ਕੇ ਇਸ਼ਨਾਨ ਕਰੇਗਾ ਨਾ, ਸਿੱਖ ਇਸ਼ਨਾਨ ਦਾ ਫਲ ਦੱਸਣਾ ਤੁਹਾਨੂੰ, ਜਿਹੜਾ ਭਜਨ ਕਰਨਾ ਉਸ ਦਾ ਫਲ ਨਹੀਂ ਕੋਈ ਦੱਸ ਸਕਦਾ ਹੁੰਦਾ, ਉਸ ਦਾ ਫਲ ਤਾਂ ਉਸਨੂੰ ਗੁਰੂ ਦੇਵੇਗਾ। ਫਲ ਵੀ ਉਹ ਅਦੱਸ ਹੈ, ਉਹਦੇ ਕੋਲੋਂ ਨਹੀਂ ਦੱਸਿਆ ਜਾਣਾ ਜਾਂ ਉਸਨੂੰ ਫਲ ਮਿਲੇਗਾ। 2 ਵਜੇ ਇਸ਼ਨਾਨ ਕਰਨ ਵਾਲੇ ਸਿੱਖ ਨੂੰ ਜੈਸਾ ਸਵਾ ਮਨ ਸੋਨਾ ਪੁੰਨ ਕੀਤਾ ਜਾਵੇ ਇੰਨਾ ਪੁੰਨ ਮਿਲੇਗਾ। ਉਸ ਤੋਂ ਬਾਅਦ ਸਵਾ ਮਨ ਚਾਂਦੀ, ਉਸ ਤੋਂ ਬਾਅਦ ਸਵਾ ਮਨ ਦੁੱਧ, ਉਸ ਤੋਂ ਬਾਅਦ ਸਵਾ ਮਨ ਅਨਾਜ, ਜਿਹੜੇ ਜਿਹੜੇ ਪਿੰਡਾਂ ਧੋ ਲੋ, ਮੁੱਛਾਂ ਜਿਹੀਆਂ ਮਡੋਲ ਲੋ, ਜਾਂ ਦਾੜੀਆਂ ਜਿਹੀਆਂ ਬੰਨ ਲੋ, ਜਾਂ ਬੁਰਸ਼ ਜੇ ਲੈ ਕੇ ਬਾਹਰ ਖੜ ਜਾ ਕਰੋ, ਬੀਚ ਦਿਓ ਵਰਗੇ ਲੱਗਦੇ ਨੇ। ਸਹੀ ਗੱਲ ਪੜਦੇ ਚ ਕਰੋ, ਜਿਹੜੀ ਸੂਈ ਲੱਗਦੀ ਆ ਬੁਰੀ, ਇਸੇ ਚ ਸਰਦਾਰੀ ਮੰਨੀ ਲੋਕਾਂ ਨੇ ਤੇ ਖੋਰੇ ਪਾ ਲੈਂਦੇ ਨੇ, ਮਰਿਆ ਨੇ ਪਾਇਆ ਹੁੰਦਾ ਉਹ, ਜਿਉਂਦੇ ਕੋ ਮਰਦੇ ਹੋ। ਪਹਿਲਾਂ ਹੀ ਤੁਸੀਂ ਤਾਂ ਬੁਨਿਆਦ ਹੋ ਤਾਲੀ ਦੱਸੋ, ਸੁੱਖ ਕਿੱਥੇ ਆ ਗੁਰਮੁਖੋ? ਇਹ ਦੱਸਦੇ ਨੇ ਅੰਮ੍ਰਿਤ ਵੇਲੇ ਉੱਠਣ ਦਾ ਬਹੁਤ ਫਲ ਹੈ ਗੁਰਮੁਖੋ, ਆਹ ਹੁਣ ਟਾਈਮ ਹੋ ਗਿਆ, ਕੱਲ ਨੂੰ ਫਿਰ ਇੱਥੇ ਸ਼ੁਰੂ ਕਰ ਲਾਂਗੇ। ਹੁਣ ਗੁਰੂ ਸਤੋਤਰ ਦੇ ਵਿੱਚ ਬੋਲੋ, ਉਸ ਤੋਂ ਬਾਅਦ ਫਿਰ ਅਰਦਾਸ ਜੀ ਜੁੜਾਂਗੇ, ਫਿਰ ਗੁਰੂ ਸਾਹਿਬ ਜੀ ਦੀ ਮੋਹਰ ਲਵਾਵਾਂਗੇ, ਫਿਰ ਉਹ ਆਪੋ ਆਪਣੇ ਘਰਾਂ ਨੂੰ ਜਾਣਾ। ਸਾਧ ਸੰਗ ਗੁਰੂ ਸਾਹਿਬ ਜੇ ਆਪਣੀ ਗੁਰੂ ਭਾਵਨਾ ਨਾ ਗੁਰੂ ਸਾਹਿਬ ਤੇ, ਤਾਂ ਫਿਰ ਜਿੰਨਾ ਚਿਰ ਗੁਰੂ ਸਾਹਿਬ ਜੀ ਦਾ ਹੁਕਮਨਾਮਾ ਨਹੀਂ ਸੁਣਦਾ ਉਸਨਾ ਚਿਰ ਜਾਣਾ ਕਿੱਥੇ ਮੰਨਿਆ ਸੀ। ਹੁਣ ਆਪਾਂ ਇੱਥੇ ਟੁੱਟੇ ਜਾਂ ਉਸ ਕੋਲ ਜਾਣਾ, ਜਿੰਨਾ ਚਿਰ ਉਹ ਆਵਾਜ਼ ਨਹੀਂ ਦਿੰਦਾ ਵੀ ਤੁਹਾਡੀ ਤਰੀਕ ਪੈਗੀ, ਕਦੇ ਨੀ ਹਿਲਦੇ ਤੋਂ ਜਾਂ ਭੁੱਖੇ ਮਰ ਜਾਂਦੇ ਆ ਬੈਠੇ। ਇੱਥੇ ਤਾਂ ਲੰਗਰ ਚੱਲਦਾ, ਗੁਰੂ ਸਾਹਿਬ ਪ੍ਰਕਾਸ਼ ਹੈ, ਗੁਰੂ ਸਾਹਿਬ ਜੀ ਦਾ ਹੁਕਮਨਾਮਾ ਹੀ ਨੀ ਜਦ ਆਪਾਂ ਸੁਣ ਸਕਦੇ, ਆਪਾਂ ਗੁਰੂ ਦੀ ਮੋਹਰੇ ਨੀ ਲਵਾ ਸਕਦੇ, ਅੱਗੇ ਕਿਹਨੇ ਪੁੱਛਣਾ ਆਪਾਂ ਨੂੰ? ਕਿਸੇ ਨੇ ਨੀ ਪੁੱਛਣਾ ਗੁਰਮੁਖੋ, ਆਪੋ ਆਪਣੀ ਇਹ ਤਾਂ ਸ਼ਰਧਾ। ਹੁਣ ਅਸੀਂ ਕਿਸੇ ਨੂੰ ਕੋਈ ਘੂਰ ਕੇ ਨੀ ਕਹਿੰਦੇ, ਅਸੀਂ ਤਾਂ ਸਚਾਈ ਜਣਾ ਦੇਣੀ ਆ ਤੁਹਾਨੂੰ ਪੜੋ ਬਰੇ ਦੇ ਨਾਲ।
ਧੰਨ ਹੈ ਧੰਨ ਹੈ ਧੰਨ ਹੈ ਗੁਰੂ ਨਾਨਕ ਸਾਹਿਬ, ਧੰਨ ਹੈ ਸਾਹਿਬ ਜੀ, ਧੰਨ ਹੈ। ਬਹਾਦਰ ਧੰਨ